ਨੌਵੇਂ ਪਾਤਸ਼ਾਹ ਜੀ ਦੇ ਪਾਵਨ ਸੀਸ ਦਾ ਅੰਤਮ ਸੰਸਕਾਰ ਕਰਨ ਉਪਰੰਤ ਨੌਵੇਂ ਪਾਤਸ਼ਾਹ ਜੀ ਮਹਾਰਾਜ ਜੀ ਦੇ ਨਿਮਿਤ ਵੱਡੇ ਭਾਰੀ ਯੱਗ ਕੀਤੇ ਹਨ। ਸਤਿਗੁਰਾਂ ਦੀ ਦਸਤਾਰਬੰਦੀ ਕਰਨ ਵਾਸਤੇ ਦੇਸ਼ਾਂ ਵਿਦੇਸ਼ਾਂ ਤੋਂ ਸੰਗਤਾਂ ਪਹੁੰਚੀਆਂ ਹਨ। ਬੜਾ ਵੱਡਾ ਭਾਰੀ ਯੱਗ ਹੋਇਆ। ਬਹੁਤ ਸਾਰੇ ਸੰਤ ਮੰਤ ਮਹਾਂਪੁਰਖ ਗੁਰਸਿੱਖ ਗੁਰੂ ਘਰ ਦੇ ਸੱਦੇ ਤੇ ਗੁਰੂ ਚਰਨਾਂ 'ਚ ਹਾਜ਼ਰ ਹੋਏ। ਸਭ ਨੂੰ ਭਾਂਤ ਭਾਂਤ ਦੇ ਪਕਵਾਨ ਭੋਜਨ ਲੰਗਰ ਪ੍ਰਸ਼ਾਦ ਛਕਾਇਆ। ਸ੍ਰੀ ਅਨੰਦਪੁਰ ਸਾਹਿਬ ਦੀ ਪਵਿੱਤਰ ਧਰਤੀ 'ਤੇ ਬਹੁਤ ਵੱਡਾ ਭਾਰੀ ਇਕੱਠ ਹੋਇਆ ਸੰਗਤ ਦਾ। ਦੂਰ ਦੂਰ ਤੱਕ ਗੁਰੂ ਕੀਆਂ ਸਾਜੀਆਂ ਨਵਾਜੀਆਂ ਸੰਗਤਾਂ ਹਨ। ਸਭ ਦੀ ਰਸਨਾ 'ਤੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਔਰ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦਾ ਸਿਮਰਨ ਹੈ। ਜਦੋਂ ਬਹੁਤ ਸਾਰੇ ਸੰਤ ਮਹੰਤ ਮਹਾਂਪੁਰਖ ਗੁਰਸਿੱਖ ਪ੍ਰਸ਼ਾਦਾ ਛੱਕ ਹਟੇ ਮਸੰਦਾਂ ਵੱਲੋਂ ਤਿਨ੍ਹਾਂ ਨੂੰ ਮਾਇਆ ਦਾ ਗੱਫਾ ਵੀ ਖੁੱਲ੍ਹਾ ਵਰਤਾਇਆ ਗਿਆ। ਸਤਿਗੁਰਾਂ ਦੀ ਕੀਰਤੀ ਕਰ ਰਹੇ ਹਨ। ਆਓ ਮਨ ਬਿਰਤੀਆਂ ਇਕਾਗਰ ਕਰਕੇ ਸਤਿਗੁਰੂ ਕਲਗੀਧਰ ਜੀ ਦਾ ਪਾਵਨ ਇਤਿਹਾਸ ਸਰਵਣ ਕਰੀਏ। ਗੁਰੂ ਚਰਨਾਂ 'ਚ ਆਪਣੀਆਂ ਹਾਜ਼ਰੀਆਂ ਲਵਾਉਂਦਿਆਂ ਰਸਨਾ ਪਵਿੱਤਰ ਕਰਦੇ ਹੋਏ ਆਖੋ ਜੀ ਸਤਨਾਮ ਸ਼੍ਰੀ
ਵਾਹਿਗੁਰੂ ਸਾਹਿਬ ਜੀ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ। ਜਨ ਬ੍ਰਿੰਦ ਬਿਲੰਦੇ ਕਰ ਨਿਹਾਲ।
ਸਤਿਗੁਰੂ ਜੀ ਨੇ ਆਪਣੇ ਅਨੇਕਾਂ ਜਨਾਂ ਨੂੰ ਜਿਨ੍ਹਾਂ ਦੀ ਗਿਣਤੀ ਕੋਈ ਨਹੀਂ, ਬ੍ਰਿੰਦ ਦਾ ਮਤਲਬ ਹੁੰਦਾ ਵੀ ਜਿਹੜੇ ਗਿਣੇ ਬਿਣੇ ਹੀ ਨਾ ਜਾ ਸਕਣ, ਇੰਨੇ ਜਨ ਸਤਿਗੁਰੂ ਜੀ ਨੇ ਨਿਹਾਲ ਕਰ ਦਿੱਤੇ ਹਨ।
ਬਖਸ਼ੀ ਆਨੰਦ ਵੈ ਕਰ ਕਿਰਪਾਲ।
ਜਿਸ ਤੇ ਵੀ ਸਤਿਗੁਰੂ ਜੀ ਕਿਰਪਾਲ ਹੋ ਕੇ ਬਖਸ਼ਿਸ਼ ਕਰਦੇ ਨੇ ਉਹਦਾ ਹਿਰਦਾ ਆਨੰਦ ਨਾਲ ਭਰ ਦਿੰਦੇ ਹਨ। ਇਹਦੇ ਤੇ ਦਇਆ ਕਰਦੇ ਨੇ, ਕਿਰਪਾ ਕਰਦੇ ਹਨ, ਉਹਦੀ ਸਿਮਰਤੀ ਵਿੱਚ ਉਹਦੀ ਸੁਰਤੀ ਵਿੱਚ ਆਨੰਦ ਦੀ ਦਸ਼ਾ ਬਣਾ ਦਿੰਦੇ ਹਨ।
ਸੁਨ ਦੁਤੀ ਕਹੇ ਅਚਰਜ ਸੁਣਾਏ।
ਇੱਕ ਉਪਮਾ ਕਰਦਾ, ਦੂਸਰਾ ਸੁਣਦਾ ਤੇ ਸੁਣ ਕੇ ਫਿਰ ਉਹ ਦੂਸਰਾ ਬੋਲਦਾ। ਕਹਿੰਦੇ ਬੜੀ ਅਸਚਰਜ ਖੇਡ ਹੈ ਸਤਿਗੁਰਾਂ ਦੇ ਘਰ ਦੇ।
ਇਨ ਪਿਤਾ ਪਿਤਾ ਮਾਂ ਕੈਸੇ ਆਏ।
ਕਹਿੰਦੇ ਇਹਨਾਂ ਦੇ ਪਿਤਾ ਜੀ, ਫਿਰ ਇਹਨਾਂ ਦੇ ਦਾਦਾ ਜੀ, ਪਿਤਾ ਗੁਰੂ ਤੇਗ ਬਹਾਦਰ ਸਾਹਿਬ ਜੀ, ਦਾਦਾ ਜੀ ਵੱਡੇ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ, ਉਹ ਵੀ ਕੈਸੇ ਪਰਮ ਕਿਰਪਾਲੂ ਦਿਆਲੂ ਸਨ।
ਸ੍ਰੀ ਅਰਜਨ ਅਰ ਗੁਰ ਰਾਮਦਾਸ।
ਫਿਰ ਅੱਗੋਂ ਉਹਨਾਂ ਤੋਂ ਵੀ ਵੱਡੇ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ, ਸੋਢੀ ਸੁਲਤਾਨ ਪਾਤਸ਼ਾਹ ਜਗਤ ਗੁਰੂ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ।
ਨਿਜ ਦਾਸ ਅਨੇਕਨ ਕਰ ਖਲਾਸ।
ਜਿਨ੍ਹਾਂ ਨੇ ਆਪਣੇ ਅਨੇਕਾਂ ਹੀ ਦਾਸਾਂ ਦੀ ਖਲਾਸੀ ਕੀਤੀ। ਖਲਾਸ ਕਹਿੰਦੇ ਨੇ ਮੁਕਤੀ ਨੂੰ। ਪਤਾ ਨਹੀਂ ਆਪਣੇ ਕਿੰਨੇ ਕੁ ਸੇਵਕ ਦਾਸ ਉਹ ਵੱਡਿਆਂ ਸਤਿਗੁਰਾਂ ਤੋਂ ਲੈ ਕੇ ਹੁਣ ਤਾਈਂ ਮਹਾਰਾਜ ਜੀ ਨੇ ਮੁਕਤ ਕੀਤੇ ਹਨ।
ਅਸ ਅੰਸ਼ ਵਿਖੇ ਜਿਨ ਜਨਮ ਆਏ।
ਇਹੋ ਜੀ ਸੋਢੀਆਂ ਦੀ ਅੰਸ਼ ਵਿੱਚ ਬਾਜਾਂ ਵਾਲੇ ਸਤਿਗੁਰੂ ਕਲਗੀਧਰ ਜੀ ਦਾ ਜਨਮ ਹੋਇਆ, ਪ੍ਰਕਾਸ਼ ਹੋਇਆ ਹੈ।
ਵੱਡ ਭਾਗ ਜਿਨੋ ਸੇ ਰਹੇ ਪਾਏ।
ਉਹਨਾਂ ਦੇ ਵੱਡੇ ਭਾਗ ਨੇ ਜਿਨ੍ਹਾਂ ਨੂੰ ਐਸੇ ਦੀਨ ਦਿਆਲ ਸਤਿਗੁਰਾਂ ਦੀ ਸੰਗਤ ਪ੍ਰਾਪਤ ਹੋਵੇਗੀ। ਵੱਡਿਆਂ ਭਾਗਾਂ ਵਾਲੇ ਨੇ ਜਿਹੜੇ ਸਤਿਗੁਰੂ ਦਸਵੇਂ ਪਾਤਸ਼ਾਹ ਜੀ ਦੇ ਕੋਲ ਰਹਿੰਦੇ ਹਨ, ਮਹਾਰਾਜ ਜੀ ਦੀ ਸੰਗਤ ਵਿੱਚ ਰਹਿੰਦੇ ਹਨ।
ਇਤਿਆਦ ਕੀਰਤੀ ਕੈਤ ਸਰਬ।
ਇਸ ਤਰ੍ਹਾਂ ਸਤਿਗੁਰੂ ਜੀ ਦੀ ਵੱਡੀ ਭਾਰੀ ਕੀਰਤੀ, ਮਹਾਰਾਜ ਜੀ ਦੀ ਵੱਡੀ ਭਾਰੀ ਵਡਿਆਈ ਹਰ ਇੱਕ ਗੁਰਸਿੱਖ ਦੀ ਰਸਨਾ 'ਤੇ ਹੈ। ਕੋਈ ਮਾਈ ਭਾਈ ਐਸਾ ਨਹੀਂ ਜਿਹਦੀ ਜ਼ੁਬਾਨ 'ਤੇ ਸਤਿਗੁਰਾਂ ਦੀ ਵਡਿਆਈ ਨਾ ਹੋਵੇ, ਸਤਿਗੁਰੂ ਜੀ ਦੀ ਕੀਰਤੀ ਨਾ ਹੋਵੇ। ਹਰ ਇੱਕ ਦੀ ਰਸਨਾ 'ਤੇ ਗੁਰੂ ਕੀ ਕੀਰਤ ਹੈ।
ਪੇ ਤ੍ਰਿਪਤ ਦਚਨਾ ਦੀਨ ਦਰਬ।
ਬੜੇ ਬੜੇ ਸੰਤ ਮਹਾਤਮਾ ਸਾਧੂ ਜਿਹੜੇ ਗੁਰਸਿੱਖ ਮਹਾਂਪੁਰਖ ਨੇ ਉਹ ਆਏ ਹੋਏ ਸੀ ਯੱਗ 'ਚ, ਸਭ ਨੂੰ ਦਕਸ਼ਣਾ ਮਿਲੀ। ਦਕਸ਼ਣਾ ਮਤਲਬ ਮਾਇਆ ਦਾ ਗੱਫਾ ਗੁਰੂ ਘਰ ਵੱਲੋਂ ਸਭ ਨੂੰ ਸਤਿਕਾਰ ਵਜੋਂ ਪ੍ਰਾਪਤ ਹੋਇਆ।
ਬੋਧਿਤ ਆਸ਼ਖਾ ਆਨੰਦ ਪਾਏ।
ਬੜੇ ਆਨੰਦਿਤ ਹੋ ਕੇ ਅਸੀਸਾਂ ਦਿੰਦੇ, ਸਤਿਗੁਰੂ ਜੀ ਜੁਗਾਂ ਤਾਈਂ ਜੀਵੋ, ਗੁਰੂ ਘਰ ਦਾ ਸੁਜਸ ਸਾਗਰ ਪਰਯੰਤ ਦੂਰ ਦੁਰਾਡੇ ਪੂਰੇ ਵਿਸ਼ਵ ਭਰ ਵਿੱਚ ਬ੍ਰਹਿਮੰਡ ਭਰ ਵਿੱਚ ਉਜਾਗਰ ਹੋਵੇ।
ਗੁਰ ਪੁੱਤਰ ਆਰ ਬਲ ਬੜ ਬਧਾਈ।
ਗੁਰੂ ਸਾਹਿਬ ਜੀ ਦੇ ਸਾਹਿਬਜ਼ਾਦੇ ਬਾਜਾਂ ਵਾਲੇ ਸਤਿਗੁਰੂ ਕਲਗੀਧਰ ਜੀ ਦੀ ਲੰਮੀ ਉਮਰ ਹੋਵੇ। ਏਦਾਂ ਉਹ ਸਾਧੂ ਮਹਾਤਮਾ ਅਸੀਸਾਂ ਦਿੰਦੇ, ਕਲਗੀਧਰ ਪਾਤਸ਼ਾਹ ਜੀ ਦੀ ਲੰਮੀ ਆਯੂ ਹੋਵੇ, ਦੀਰਘ ਆਯੂ ਹੋਵੇ।
ਜਬ ਲਗੀ ਜਗਤ ਮੈਂ ਜਮਨ ਗੰਗ।
ਗੰਗਾ ਤੇ ਜਮਨਾ ਪ੍ਰਯੰਤ ਤਾਈ, ਜਦੋਂ ਤੱਕ ਇਹ ਦੋਵੇਂ ਨਦੀਆਂ ਇਸ ਧਰਤੀ ਤੇ ਵਹਿਣਗੀਆਂ।
ਤਬ ਲਗੇ ਜੀਵੋ ਹੋਏ ਹਰਖ ਸੰਗ।
ਮਹਾਰਾਜ ਉਦੋਂ ਤਾਈ ਆਪ ਦੀ ਜੀਵੋ ਖੁਸ਼ੀ ਨਾਲ, ਹਰਖ ਸਹਿਤ ਵਿਗਾਸ ਸਹਿਤ ਜੀਵੋ, ਜੁਗਾਂ ਤਾਈ ਜੀਵੋ।
ਹਿਮ ਪਯੋ ਜਗ ਨਰ ਪੀਰ ਬਿਰੰਦ।
ਏਦਾਂ ਸ੍ਰੀ ਆਨੰਦਪੁਰ ਸਾਹਿਬ ਦੀ ਪਾਵਨ ਧਰਤੀ ਤੇ ਵੱਡਾ ਭਾਰੀ ਯੱਗ ਹੋਇਆ, ਬਹੁਤ ਸਾਰੀਆਂ ਸੰਗਤਾਂ ਦਾ ਵੱਡਾ ਇਕੱਠ ਹੋਇਆ ਹੈ।
ਪੁਰ ਆਨੰਦ ਵਿਖੇ ਹੋਏ ਅਤ ਆਨੰਦ।
ਸ੍ਰੀ ਆਨੰਦਪੁਰ ਸਾਹਿਬ ਦੀ ਪਵਿੱਤਰ ਧਰਤੀ ਤੇ ਭਾਰਾ ਆਨੰਦ ਵਰਤਿਆ ਹੈ। ਆਨੰਦ ਦੇ ਵਾਜੇ ਸ੍ਰੀ ਆਨੰਦਪੁਰ ਸਾਹਿਬ ਦੀ ਧਰਤੀ ਤੇ ਵੱਜ ਰਹੇ ਹਨ।
ਸਿੱਖ ਸੰਗਤ ਸਭ ਤ੍ਰਿਪਤੇ ਬਿਲੰਦ।
ਜਿਤਨੀਆਂ ਸਿੱਖ ਸੰਗਤਾਂ ਆਈਆਂ ਸਭ ਤ੍ਰਿਪਤ ਹੋਈਆਂ, ਰੱਜ ਕੇ ਸਭ ਨੂੰ ਭੋਜਨ ਛਕਣ ਨੂੰ ਪ੍ਰਾਪਤ ਹੋਇਆ। ਜਿੱਥੇ ਤਨ ਦੀ ਭੁੱਖ ਨਿਰਬਿਰਤ ਹੋਈ, ਗੁਰੂ ਸਾਹਿਬ ਦੇ ਦਰਸ਼ਨ ਕਰਕੇ ਮਹਾਰਾਜ ਜੀ ਦੇ ਬਚਨ ਸੁਣ ਕੇ ਆਤਮਾ ਦੀ ਭੁੱਖ ਵੀ ਨਿਰਬਿਰਤ ਹੋਈ। ਮਨ ਕਰਕੇ ਵੀ ਰੱਜ ਗਏ, ਤਨ ਕਰਕੇ ਵੀ ਰੱਜ ਗਏ।
ਪੁਨ ਅਚਿਓ ਆਹਾਰ ਜੇ ਤਕ ਮਸੰਦ।
ਜਿੰਨੇ ਫਿਰ ਪਹਿਲਾਂ ਸੰਗਤ ਨੂੰ ਛਕਾਇਆ, ਫਿਰ ਜਿਹੜੇ ਬਾਅਦ ਵਿੱਚ ਮੁਖੀ ਸਿੱਖ ਨੇ, ਮਸੰਦ ਨੇ ਗੁਰੂ ਘਰ ਦੇ, ਉਹ ਬਾਅਦ ਵਿੱਚ ਸਭ ਤੋਂ ਬੈਠੇ ਵੀ ਪਹਿਲਾਂ ਸੰਗਤ ਦੀ ਸੇਵਾ ਟਹਿਲ ਕਰ ਲਈਏ, ਤਾਂ ਬਾਅਦ ਵਿੱਚ ਸਾਰੇ ਮਸੰਦ ਆਦਿਕ ਬੈਠੇ ਉਹਨਾਂ ਨੇ ਵੀ ਭੋਜਨ ਛਕਿਆ।
ਨਰ ਅਨੇਕ ਦੇਸ਼ ਕੇ ਆਏ ਆਏ।
ਅਨੇਕਾਂ ਦੇਸ਼ਾਂ ਦੇ ਨਰ, ਅਨੇਕਾਂ ਦੇਸ਼ਾਂ ਦੀ ਸੰਗਤ ਆਈ ਜਾ ਰਹੀ ਹੈ। ਕੁਝ ਆ ਰਹੇ ਨੇ, ਕੁਝ ਜਾ ਰਹੇ ਹਨ।
ਪਰ ਦੀਏ ਸਿਵਰ ਚਿਤ ਚਾਏ ਚਾਏ।
ਬੜੇ ਚਾਅ ਨਾਲ, ਬੜੇ ਉਤਸ਼ਾਹ ਨਾਲ ਸਭ ਸੰਗਤਾਂ ਨੇ ਸ੍ਰੀ ਆਨੰਦਪੁਰ ਸਾਹਿਬ ਦੀ ਪਾਵਨ ਧਰਤੀ ਤੇ ਆ ਕੇ ਡੇਰੇ ਕੀਤੇ ਹਨ, ਪੜਾ ਕੀਤੇ ਹਨ।
ਸੋ ਦਿਵਸ ਬੀਤਿਓ ਪੁੰਨ ਬੀਤ ਰਾਤ।
ਕਹਿੰਦੇ ਉਹ ਦਿਨ ਬੀਤ ਗਿਆ ਸਾਰਾ, ਰਾਤ ਵੀ ਬੀਤ ਗਈ।
ਸਭ ਗੁਰੂ ਸ਼ਬਦ ਕੋ ਗਾਏ ਪ੍ਰਾਤ।
ਸਾਰੀ ਸੰਗਤ ਗੁਰ ਸ਼ਬਦ ਦਾ ਜਾਪ ਜਪ ਰਹੀ ਹੈ। ਸਭ ਦੀ ਰਸਨਾ ਤੇ ਗੁਰਬਾਣੀ ਹੈ, ਸਭ ਦੀ ਰਸਨਾ ਤੇ ਸਤਿਗੁਰੂ ਜੀ ਦੀ ਅੰਮ੍ਰਿਤਮਈ ਬਾਣੀ ਦਾ ਜਾਪ ਹੈ। ਜਿਤਨੀ ਸੰਗਤ ਆਨੰਦਪੁਰ ਸਾਹਿਬ ਇਕੱਤਰ ਹੋਈ ਹੈ, ਕੋਈ ਦੁਨਿਆਵੀ ਗੱਲਾਂ ਜਾਂ ਫਾਲਤੂ ਦੀਆਂ ਗੱਲਾਂ ਕੋਈ ਨਹੀਂ ਕਰਦਾ। ਸਭ ਦੀ ਰਸਨਾ ਤੇ ਸਤਿਗੁਰੂ ਜੀ ਦੀ ਅੰਮ੍ਰਿਤ ਬਾਣੀ ਤੇ ਗੁਰ ਸ਼ਬਦ ਦਾ ਜਾਪ ਹੈ।
ਵੱਡ ਪਿਓ ਕੁਲਾਹਲ ਮੁਦਤ ਚੀਤ।
ਬੜਾ ਵੱਡਾ ਭਾਰੀ ਇਕੱਠ ਹੋਇਆ, ਸਤਿਗੁਰੂ ਕਲਗੀਧਰ ਜੀ ਦੀ ਦਸਤਾਰਬੰਦੀ ਦਾ ਸਮਾਗਮ ਹੋਣਾ ਹੈ।
ਨਰ ਮਿਲੇ ਪਰਸ ਪਰ ਧਾਰ ਪ੍ਰੀਤ।
ਜਿੰਨੇ ਗੁਰਸਿੱਖ ਆਪਸ ਵਿੱਚ ਮਿਲਦੇ, ਬੜੇ ਪ੍ਰੇਮ ਨਾਲ ਪ੍ਰੀਤ ਨਾਲ ਮਿਲਦੇ, ਆਪਸੀ ਬੜੀ ਪ੍ਰੀਤ ਦੀ ਸਾਂਝ ਦੇ ਨਾਲ ਗੁਰਸਿੱਖ ਮਿਲਦੇ। ਕੋਈ ਸਿੱਖ ਕਿਸੇ ਦੂਸਰੇ ਸਿੱਖ ਨਾਲ ਮੱਥੇ ਤੇ ਵੱਟ ਨਹੀਂ ਪਾਉਂਦਾ, ਬੜੇ ਪ੍ਰੇਮ ਨਾਲ ਚਾਅ ਨਾਲ ਮਿਲਦੇ ਨੇ ਸਾਰੇ ਸਿੱਖ।
ਸ਼ੁਭ ਮਾਸ ਫਾਲਗੁਨ ਪ੍ਰਥਮ ਪੱਖ।
ਫੱਗਣ ਦੇ ਮਹੀਨੇ ਦਾ ਪ੍ਰਥਮ ਪੱਖ ਹੈ ਸ਼ੁਭ ਮਹੀਨਾ ਜਾਣਿਆ ਬਸੰਤ ਦਾ।
ਦਿਨ ਪੰਚਮੀ ਸੋ ਗਿਨਨ ਲਗਨ।
ਔਰ ਪੰਚਮੀ ਦਾ ਦਿਨ ਹੈ।
ਮੁੱਖ ਦਸਤਾਰ ਬਾਂਧਿਆ ਹੇਤ ਸੋਧ।
ਕਲਗੀਧਰ ਜੀ ਦੀ ਦਸਤਾਰ ਬੰਦੀ ਦਾ ਇਹ ਦਿਨ ਮੁਕਰਰ ਕੀਤਾ ਕਿ ਫੱਗਣ ਮਹੀਨੇ ਦੀ ਜਿਹੜੀ ਚਾਨਣੇ ਪੱਖ ਦੀ ਪੰਚਮੀ ਹੈ, ਉਸ ਦਿਨ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਦੀ ਦਸਤਾਰਬੰਦੀ ਹੋਵੇਗੀ। ਇਹ ਸੁਨੇਹ ਦੂਰ ਦੁਰਾਡੇ ਸਾਰੀਆਂ ਸੰਗਤਾਂ ਤੱਕ ਪਹੁੰਚ ਗਏ, ਹਰ ਇੱਕ ਗੁਰਸਿੱਖ ਮਾਈ ਭਾਈ ਤੱਕ ਇਹ ਸੁਨੇਹਾ ਹੁਕਮਨਾਮਾ ਪਹੁੰਚ ਗਿਆ।
ਠਹਿਰਾਏ ਠੀਕ ਜਿਨ ਅਧਿਕ ਬੋਧ।
ਇਹ ਦਿਨ ਮੁਕਰਰ ਕੀਤਾ ਗਿਆ ਕਿ ਫੱਗਣ ਮਹੀਨੇ ਦੀ ਚਾਨਣੇ ਦੀ ਪੱਖ ਦੀ ਜੋ ਪੰਚਮੀ ਹੈ, ਉਸ ਦਿਨ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਦੀ ਦਸਤਾਰਬੰਦੀ ਹੋਣੀ ਹੈ। ਤੋ ਬਹੁਤ ਸਾਰੀਆਂ ਸੰਗਤਾਂ ਵਿੱਚ ਹੁਕਮਨਾਮੇ ਭੇਜੇ ਗਏ ਨੇ ਤਾਂ ਜੋ ਸੰਗਤਾਂ ਦਸਤਾਰਾਂ ਲੈ ਕੇ ਸ੍ਰੀ ਆਨੰਦਪੁਰ ਸਾਹਿਬ ਪੁੱਜ ਸਕਣ ਸਮੇਂ ਸਿਰ।
ਜੈ ਕੈ ਸੁਨਾਏ ਪ੍ਰਥਮੇ ਪਠਾਏ।
ਇਹ ਗੱਲਾਂ ਸਾਰੇ ਪਾਸੇ ਸੁਣਾ ਦਿੱਤੀਆਂ ਹਨ, ਭਾਵੇਂ ਹੁਕਮਨਾਮੇ ਜਾਰੀ ਕਰ ਦਿੱਤੇ ਹਨ।
ਸੁਧ ਭਾਈ ਜਿਨੋਂ ਕਰ ਬੇਗ ਆਏ।
ਜਿਨ੍ਹਾਂ ਜਿਨ੍ਹਾਂ ਨੂੰ ਵੀ ਖਬਰ ਹੋਈ ਕਿ ਕਲਗੀਧਰ ਜੀ ਦੀ ਦਸਤਾਰਬੰਦੀ ਦਾ ਸਮਾਗਮ ਹੈ, ਸੁਣ ਸੁਣ ਕੇ ਸੰਗਤਾਂ ਹੁਮ ਹੁਮਾ ਕੇ ਬੜੇ ਚਾਅ ਨਾਲ ਵੱਡੇ ਭਾਰੀ ਉਤਸ਼ਾਹ ਨਾਲ ਚੱਲ ਕੇ ਆਉਣ ਲੱਗੀਆਂ ਹਨ।
ਲਵਪੁਰੀ ਸੁਦਾ ਸਰ ਆਦਿ ਮੇਲ,
ਲਾਹੌਰ ਸ਼ਹਿਰ ਤੋਂ ਬੜੀ ਸੰਗਤ ਚੱਲ ਕੇ ਆਈ ਹੈ। ਧੰਨ ਗੁਰੂ ਰਾਮਦਾਸ ਸਾਹਿਬ ਜੀ ਦੀ ਪਾਵਨ ਨਗਰੀ ਸ਼੍ਰੀ ਅੰਮ੍ਰਿਤਸਰ ਸਾਹਿਬ ਤੋਂ ਬੇਅੰਤ ਗੁਰਸਿੱਖ ਇਕੱਠੇ ਹੋ ਕੇ ਆਏ।
ਸਿੱਖ ਸੰਗਤ ਸੁਣ ਸਭ ਚਲੀਏ ਗੈਲ,
ਬਹੁਤ ਸਾਰੀ ਸਿੱਖ ਸੰਗਤ ਨੇ ਜਦੋਂ ਹੁਕਮਨਾਮੇ ਸੁਣੇ, ਜਿਹੜੇ ਗੁਰੂ ਘਰ ਦੇ ਮੁਖੀ ਵਸੰਦ ਨੇ ਇਹਨਾਂ ਸ਼ਹਿਰਾਂ ਚ, ਉਹਨਾਂ ਨਾਲ ਸੈਂਕੜਿਆਂ ਦੀ ਗਿਣਤੀ ਚ ਸੰਗਤਾਂ ਨਾਲ ਨਾਲ ਚੱਲ ਕੇ ਆ ਰਹੀਆਂ ਹਨ।
ਸ਼੍ਰੀ ਨਾਨਕ ਅੰਗਦ ਅਮਰ ਪਾਸ,
ਧੰਨ ਗੁਰੂ ਨਾਨਕ ਸਾਹਿਬ, ਸ਼੍ਰੀ ਗੁਰੂ ਅੰਗਦ ਦੇਵ ਸਾਹਿਬ ਔਰ ਧੰਨ ਸ਼੍ਰੀ ਗੁਰੂ ਅਮਰਦਾਸ ਸਾਹਿਬ ਜੀ।
ਮੰਜੀ ਸਥਿਰਨ ਪਦ ਜਿਨ ਆਵਾਸ,
ਮਹਾਰਾਜ ਜੀ ਵੱਡਿਆਂ ਸਤਿਗੁਰਾਂ ਦੇ ਵੇਲੇ ਦੀਆਂ ਜਿਨ੍ਹਾਂ ਦੇ ਕੋਲ ਮੰਜੀਆਂ ਪ੍ਰਾਪਤ ਨੇ, ਜਿਨ੍ਹਾਂ ਨੂੰ ਗੁਰੂ ਘਰ ਵੱਲੋਂ ਮਾਣ ਸਨਮਾਨ ਪ੍ਰਾਪਤ ਹੈ, ਉਹ ਮਹਾਂਪੁਰਖ ਅੱਗੋਂ, ਉਹਨਾਂ ਦੇ ਅੱਗੇ ਫਿਰ ਜਿਹੜੇ ਵਾਰਸ ਨੇ, ਉਹਨਾਂ ਦੀ ਅੱਗੇ ਜਿਹੜੀ ਸੰਤਾਨ ਹੈ, ਜਿਵੇਂ ਮਾਲਵੇ ਦੇ ਇਲਾਕੇ 'ਚ ਭਾਈ ਰੂਪ ਚੰਦ ਸਾਹਿਬ ਜੀ ਵਰਗੇ ਮਹਾਂਪੁਰਖ, ਭਾਈ ਭਗਤੂ ਜੀ ਵਰਗੇ ਮਹਾਤਮਾ, ਉਹਨਾਂ ਦੀ ਅੱਗੋਂ ਅੰਸ਼ ਵੰਸ਼, ਮਾਝੇ ਦੇ ਇਲਾਕੇ 'ਚ ਭਾਈ ਸਾਲੋ ਜੀ ਵਰਗੇ ਮਹਾਂਪੁਰਖ, ਇੱਧਰ ਫਫੜੇ ਭਾਈ ਕੇ ਦੇ ਭਾਈ ਬਹਿਲੋ ਜੀ ਵਰਗੇ ਮਹਾਂਪੁਰਖ, ਇਹਨਾਂ ਦੀਆਂ ਜਿਹੜੀਆਂ ਅੱਗੋਂ ਅੰਸ਼ਾਂ ਵੰਸ਼ਾਂ, ਇਹ ਜਿਹੜੀਆਂ ਮੰਜੀਆਂ ਚੱਲਦੀਆਂ ਸੀ ਬਾਬੇ ਮਾਣਕ ਚੰਦ ਜੀ ਦੀ ਜਾਂ ਹੋਰ ਜਿੰਨੇ ਮਹਾਂਪੁਰਖ ਨੇ, ਉਹ ਸਾਰੇ ਹੁਮ ਹੁਮਾ ਕੇ ਅਨੰਦਪੁਰ ਸਾਹਿਬ ਪੁੱਜ ਰਹੇ ਹਨ।
ਨੌ ਗੁਰਨ ਵਡਾਈ ਬਖਸ਼ ਜਾਏ,
ਨੌ ਪਾਤਸ਼ਾਹੀਆਂ ਵੱਲੋਂ ਜਿਨ੍ਹਾਂ ਨੂੰ ਵੱਡੀਆਂ ਵਡਿਆਈਆਂ ਪ੍ਰਾਪਤ ਹੋਈਆਂ, ਭਾਈ ਮੀਆਂ ਸਾਹਿਬ ਜੀ, ਭਾਈ ਬਾਲੂ ਹਸਨਾ ਜੀ ਵਰਗੇ ਮਹਾਂਪੁਰਖਾਂ ਤੇ ਜਿਹੜੀਆਂ ਬਖਸ਼ਿਸ਼ਾਂ ਹੋਈਆਂ, ਉਹ ਸਾਰੇ ਮਹਾਂਪੁਰਖ ਤੇ ਅੱਗੋਂ ਉਹਨਾਂ ਦੇ ਨਾਲ ਜਿਹੜੀਆਂ ਗੁਰੂ ਕੀਆਂ ਸਾਜੀਆਂ ਨਵਾਜੀਆਂ ਸੰਗਤਾਂ ਜੁੜੀਆਂ ਹੋਈਆਂ, ਉਹਨਾਂ ਰਾਹੀਂ ਗੁਰੂ ਘਰ ਦੇ ਨਾਲ ਉਹ ਵੀ ਚੱਲ ਕੇ ਆ ਰਹੀਆਂ ਹਨ।
ਸਭ ਚਲੇ ਆਈ ਪੁਰ ਆਨੰਦ ਮਾਈ,
ਬੜੇ ਆਨੰਦ ਨਾਲ ਭਰੇ ਸ੍ਰੀ ਆਨੰਦਪੁਰ ਸਾਹਿਬ ਸੰਗਤਾਂ ਆ ਰਹੀਆਂ ਉਤਸ਼ਾਹ ਨਾਲ।
ਸਿੱਖ ਸੰਗਤਾਂ ਗਨ ਸਿਵਰ ਕਾਲ,
ਆ ਕੇ ਸੰਗਤਾਂ ਨੇ ਜਿੱਥੇ ਜਿੱਥੇ ਡੇਰਾ ਮਿਲਿਆ ਉੱਥੇ ਪੜਾ ਕਰ ਲਏ।
ਕੀਨੇ ਮੁਕਾਮ ਜੈ ਕੈ ਵਿਸਾਲ,
ਵੱਡੇ ਵੱਡੇ ਡੇਰੇ ਲੱਗੇ ਸੰਗਤਾਂ ਦੇ, ਕਿਤੇ 500 ਸਖਤ ਸਿੱਖਾਂ ਦਾ ਜਥਾ ਆਇਆ, ਕਿਤੇ 1000 ਦਾ, ਕਿਤੇ 100 ਦਾ, ਕਿਸੇ 200 ਦਾ, ਸਾਰੀਆਂ ਸੰਗਤਾਂ ਨੇ ਆਪੋ ਆਪਣੇ ਟਿਕਾਣੇ ਮੱਲ ਕੇ ਉੱਥੇ ਡੇਰੇ ਕੀਤੇ ਹਨ।
ਚੌ ਦਿਸ਼ਾ ਨਿਕਟਪੁਰ ਗ੍ਰਾਮ ਬ੍ਰਿੰਦ,
ਸ੍ਰੀ ਆਨੰਦਪੁਰ ਸਾਹਿਬ ਦੇ ਚਾਰੇ ਪਾਸੇ ਦੂਰ ਤੱਕ ਨਿਗਾਹ ਮਾਰੀਏ ਤੇ ਸੰਗਤਾਂ ਦੀਆਂ ਛਾਵਣੀਆਂ ਪਈਆਂ ਹੋਈਆਂ, ਤੰਬੂ ਕਨਾਤਾਂ ਲੱਗੀਆਂ ਹੋਈਆਂ। ਅੱਜ ਵਾਂਗੂ ਨਹੀਂ ਸੀ ਸਰਾਵਾਂ ਆਦਿਕ ਦੇ ਸਾਧਨ ਹੁੰਦੇ, ਦੂਰ ਦੂਰ ਤੱਕ ਸੰਗਤਾਂ ਨੂੰ ਜਿੱਥੇ ਕਿਤੇ ਥਾਂ ਮਿਲ ਜਾਣੀ ਉੱਥੇ ਹੀ ਆਪਣਾ ਕੋਈ ਤੰਬੂ ਕਨਾਤ ਲਾ ਲੈਣਾ, ਆਸਣ ਲਾ ਲੈਣੇ।
ਸੁਣ ਸੁਣ ਸਮੂਹ ਆਨੰਦ ਬਿਲੰਦ,
ਸਾਰੀ ਸੰਗਤ ਦੇ ਮਨ ਚ ਵੱਡਾ ਆਨੰਦ ਹੈ ਕਿ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਦੀ ਦਸਤਾਰ ਬੰਦੀ ਦੇ ਸਮਾਗਮ ਦਰਸ਼ਨ ਕਰਾਂਗੇ।
ਦੋਹਰਾ ਆਨ ਅਕੋਰਨ ਅਰਪਤੇ, ਆਨੀ ਸ਼ਰਦਾ ਤਾਰ,
ਅਨੇਕਾਂ ਤਰ੍ਹਾਂ ਦੀਆਂ ਪਿਟਾਵਾਂ ਲਿਆ ਕੇ ਗੁਰਸਿੱਖ ਸੰਗਤਾਂ ਮਹਾਰਾਜ ਜੀ ਦੇ ਚਰਨਾਂ ਚ ਬੜੀ ਸ਼ਰਧਾ ਨਾਲ ਭਾਵਨਾ ਨਾਲ ਗੁਰੂ ਚਰਨਾਂ ਚ ਪਿਟਾਵਾਂ ਅਰਪਣ ਕਰਦੇ ਹਨ।
ਧੰਨ ਗੁਰੂ ਜਿਨ ਹਿੰਦ ਕੀ ਰਾਖੀ ਸਿਰ ਦਸਤਾਰ,
ਧੰਨ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਧੰਨ ਹਨ, ਜਿਨ੍ਹਾਂ ਨੇ ਹਿੰਦੂ ਧਰਮ ਦੀ ਦਸਤਾਰ ਰੱਖ ਲਈ, ਭਾਵ ਹਿੰਦੂ ਧਰਮ ਦੀ ਰੱਖਿਆ ਕੀਤੀ, ਤਿਲਕ ਤੇ ਜੰਜੂ ਦੀ ਰੱਖਿਆ ਕੀਤੀ ਹੈ।
ਦੋਹਰਾ ਜਬ ਨੌਵੇਂ ਪਾਤਸ਼ਾਹ ਗੁਰ ਗਏ ਬੈਕੁੰਠ ਮਜਾਰ,
ਜਦੋਂ ਨੌਵੇਂ ਪਾਤਸ਼ਾਹ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਸੱਚਖੰਡ ਗਮਨ ਕਰ ਗਏ, ਜੋਤੀ ਜੋਤ ਸਮਾ ਗਏ,
ਗੁਰ ਦਿੱਤਾ ਬ੍ਰਿਦ ਬੰਸ਼ ਕੋ ਸਰਬ ਪ੍ਰਕਾਰ ਨਿਹਾਰ,
ਬਾਬਾ ਬੁੱਢਾ ਸਾਹਿਬ ਜੀ ਦੀ ਅੰਸ਼ ਵੰਸ਼ ਵਿੱਚੋਂ ਮਹਾਂਪੁਰਖ ਸੀ ਬਾਬਾ ਗੁਰਦਿੱਤਾ ਸਾਹਿਬ, ਇੱਕ ਛੇਵੇਂ ਪਾਤਸ਼ਾਹ ਦੇ ਸਾਹਿਬਜ਼ਾਦੇ ਧੰਨ ਬਾਬਾ ਗੁਰਦਿੱਤਾ ਸਾਹਿਬ ਜੀ, ਦੀਨ ਦੁਨੀ ਦਾ ਟਿੱਕਾ ਜੋ ਵਰ ਮੰਗਿਆ ਸੋ ਵਰ ਦਿੱਤਾ, ਇਹ ਬਾਬਾ ਗੁਰਦਿੱਤਾ ਜੀ ਬਾਬਾ ਬੁੱਢਾ ਸਾਹਿਬ ਜੀ ਦੀ ਅੰਸ਼ ਵੰਸ਼ ਵਿੱਚੋਂ ਮਹਾਂਪੁਰਖ ਸਨ। ਜਦੋਂ ਨੌਵੇਂ ਪਾਤਸ਼ਾਹ ਸੱਚਖੰਡ ਚਲੇ ਗਏ ਤਾਂ ਬਾਬਾ ਗੁਰਦਿੱਤਾ ਸਾਹਿਬ ਜੀ ਮਹਾਰਾਜ ਜੀ ਕੋਲੋਂ ਵਿਦਾਇਗੀ ਲੈ ਕੇ ਆ ਗਏ ਸਨ, ਗੁਰੂ ਸਾਹਿਬ ਦੀ ਆਗਿਆ ਲੈ ਕੇ ਆਏ ਸਨ, ਕਿੱਥੇ ਦਿੱਲੀ ਵਿੱਚ ਹੀ ਦੱਸਦੇ ਹਨ।
ਚੌਪਈ ਤਜ ਦਿੱਲੀ ਤਤ ਛਿਨ ਚੱਲ ਗਏ ਓ।
ਦਿੱਲੀ ਤੋਂ ਚਾਂਦਨੀ ਚੌਂਕ ਤੋਂ ਨੌਵੇਂ ਪਾਤਸ਼ਾਹ ਦੀ ਸ਼ਹੀਦੀ ਤੋਂ ਬਾਅਦ ਬਾਬਾ ਗੁਰਦਿੱਤਾ ਸਾਹਿਬ ਜੀ ਉੱਥੋਂ ਚੱਲ ਪਏ।
ਪੰਜ ਕੋਸ ਪਰ ਪ੍ਰਾਪਤ ਪਏ ਓ।
ਦਿੱਲੀ ਤੋਂ ਤਕਰੀਬਨ ਪੰਜ ਕੋਹ ਦੀ ਵਾਟ ਤੇ ਮਜਨੂੰ ਦੇ ਟਿੱਲੇ ਦੇ ਲਾਗੇ
ਆਪਣ ਬੜੇ ਕੋ ਪਿਖੇ ਉਸ ਸਥਾਨ,
ਉੱਥੇ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਦਾ ਸਥਾਨ ਸੀ। ਬਾਬਾ ਬੁੱਢਾ ਸਾਹਿਬ ਜਦੋਂ ਗਵਾਲੀਅਰ ਦੇ ਕਿਲੇ ਚੋਂ ਮਹਾਰਾਜ ਛੇਵੇਂ ਪਾਤਸ਼ਾਹ ਨੂੰ ਰਿਹਾਈ ਵਾਸਤੇ ਗਏ ਸਨ ਤਾਂ ਉਦੋਂ ਦਿੱਲੀ ਬਹੁਤ ਸਮਾਂ ਬਾਬਾ ਬੁੱਢਾ ਸਾਹਿਬ ਜੀ ਰਹੇ। ਉਹਨਾਂ ਦੀ ਯਾਦਗਾਰੀ ਨਿਸ਼ਾਨੀ ਯਾਦਗਾਰੀ ਅਸਥਾਨ ਉਸ ਜਗ੍ਹਾ ਤੇ ਸੀਗਾ।
ਕਿਤਕ ਕਾਲ ਬ੍ਰਿਧ ਰਿਓ ਸੁਜਾਨਾ,
ਉੱਥੇ ਬਾਬਾ ਬੁੱਢਾ ਸਾਹਿਬ ਜੀ ਕੁਝ ਸਮਾਂ ਰਹੇ। ਮਹਾਰਾਜ ਜੀ ਦੇ ਘੋੜੇ ਤੇ ਸਤਿਗੁਰਾਂ ਦੇ ਸਿਪਾਹੀਆਂ ਦੀ ਸੰਭਾਲ ਕੀਤੀ ਸੀ।
ਓਡਿਓ ਤਾਂ ਕੁਸ਼ਾਸਨ ਕਰਕੇ
ਉਸੇ ਜਗ੍ਹਾ ਤੇ ਜਿੱਥੇ ਬਾਬਾ ਬੁੱਢਾ ਸਾਹਿਬ ਜੀ ਦਾ ਸਥਾਨ ਸੀ, ਕਿਉਂਕਿ ਨੌਵੇਂ ਪਾਤਸ਼ਾਹ ਨੇ ਕਿਹਾ ਸੀ ਗੁਰਦਿੱਤਾ ਜੀ ਤੁਸੀਂ ਵੀ ਹੁਣ ਸਾਡੇ ਪਿੱਛੇ ਸੱਚਖੰਡ ਆ ਜਾਣਾ, ਜਿੱਥੇ ਬਾਬਾ ਬੁੱਢਾ ਸਾਹਿਬ ਜੀ ਰਹਿੰਦੇ ਰਹੇ ਦਿੱਲੀ 'ਚ, ਉੱਥੇ ਜਾ ਕੇ ਆਪਣਾ ਸਰੀਰ ਤਿਆਗੋ। ਤੋ ਬਾਬਾ ਗੁਰਦਿੱਤਾ ਸਾਹਿਬ ਜੀ ਉਸ ਜਗ੍ਹਾ ਤੇ ਆ ਗਏ, ਜ਼ਮੀਨ ਤੇ ਪੁੰਜਿਆਂ ਲੇਟੇ, ਸਰੀਰ ਤੇ ਚਾਦਰਾ ਲਿਆ।
ਸ਼੍ਰੀ ਸਤਿਗੁਰ ਮੂਰਤ ਉਰ ਧਰ ਕੇ
ਹਿਰਦੇ ਵਿੱਚ ਸਤਿਗੁਰੂ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਮੂਰਤ ਨੂੰ ਵਸਾਇਆ ਹੈ।
ਦਸਮੋਂ ਦੁਆਰ ਪੌਣ ਤੇ ਪੋਰਾ,
ਔਰ ਦਸਮ ਦੁਆਰ ਰਾਹੀਂ ਆਪਣੇ ਸਵਾਸ ਕੱਢੇ ਬ੍ਰਹਮ ਰੰਧਰ ਰਾਹੀਂ। ਦੁਨੀਆਂ ਦੇ ਆਮ ਸਧਾਰਨ ਵਿਅਕਤੀ ਨੌ ਦੁਆਰਾਂ ਦੁਆਰਾ ਆਪਣੇ ਪ੍ਰਾਣ ਤਿਆਗਦੇ ਹਨ, ਆਤਮ ਗਿਆਨੀ ਮਹਾਂਪੁਰਖ ਦਸਮ ਦੁਆਰ ਦੁਆਰਾ ਆਪਣੇ ਸਵਾਸ ਤਿਆਗਦੇ ਹਨ। ਦਸਮ ਦੁਆਰ ਦੁਆਰਾ, ਬ੍ਰਹਮ ਰੰਧਰ ਦੁਆਰਾ ਬਾਬਾ ਗੁਰਦਿੱਤਾ ਸਾਹਿਬ ਜੀ ਨੇ ਆਪਣੇ ਪ੍ਰਾਣ ਤਿਆਗੇ ਹਨ।
ਤ੍ਰਿਣ ਸਮ ਨਿਜ ਸਰੀਰ ਕੋ ਛੋਰਾ,
ਜਿਵੇਂ ਕੋਈ ਘਾਹ ਦਾ ਤਿਣਕਾ ਜ਼ਮੀਨ ਤੇ ਸੁੱਟੀ ਦਾ ਹੈ, ਏਦਾਂ ਘਾਹ ਦੇ ਕਿਣਕੇ ਵਾਂਗੂ ਆਪਣੇ ਪੰਜ ਭੌਤਿਕ ਸਰੀਰ ਦਾ ਤਿਆਗ ਕੀਤਾ ਹੈ।
ਹੀਰ ਨਰਨ ਤੇ ਠਾਂ ਸਸਕਾਰਾ,
ਜਿਹੜੀ ਉੱਥੇ ਇਲਾਕੇ ਦੀ ਸੰਗਤ ਸੀ ਜਦੋਂ ਬਾਬਾ ਗੁਰਦਿੱਤਾ ਸਾਹਿਬ ਜੀ ਨੂੰ ਸਰੀਰ ਤਿਆਗਿਆ ਉਹਨਾਂ ਵੇਖਿਆ, ਉਸੇ ਜਗ੍ਹਾ ਤੇ ਬਾਬਾ ਗੁਰਦਿੱਤਾ ਸਾਹਿਬ ਜੀ ਦਾ ਅੰਤਮ ਸੰਸਕਾਰ ਦਿੱਲੀ ਦੀ ਸੰਗਤ ਨੇ ਕੀਤਾ।
ਅਬ ਲੋ ਚਿੰਨਤ ਥਾਨ ਨਿਹਾਰਾ,
ਮਾਂ ਕਵੀ ਭਾਈ ਸੰਤੋਖ ਸਿੰਘ ਜੀ ਕਹਿੰਦੇ ਮੈਂ ਉਸ ਜਗ੍ਹਾ ਨੂੰ ਵੇਖਿਆ, ਉਸ ਅਸਥਾਨ ਦੇ ਦਰਸ਼ਨ ਕੀਤੇ ਨੇ ਜਿੱਥੇ ਬਾਬਾ ਗੁਰਦਿੱਤਾ ਜੀ ਦਾ ਸੰਸਕਾਰ ਹੋਇਆ ਤੇ ਬਾਬਾ ਬੁੱਢਾ ਸਾਹਿਬ ਜੀ ਜਿਸ ਜਗ੍ਹਾ ਤੇ ਰਹਿੰਦੇ ਰਹੇ, ਉੱਥੇ ਦੇ ਚਿੰਨ, ਉੱਥੋਂ ਦੀਆਂ ਨਿਸ਼ਾਨੀਆਂ ਬਾਬਾ ਜੀ ਦੀਆਂ ਮਾਂ ਕਵੀ ਭਾਈ ਸੰਤੋਖ ਸਿੰਘ ਜੀ ਕਹਿੰਦੇ ਮੈਂ ਵੇਖੀਆਂ ਹਨ।
ਤਿਸ ਗੁਰ ਦਿੱਤੇ ਕੋ ਸੁਤ ਪਾਛੇ,
ਪਰ ਹੁਣ ਅੱਜ ਦੇ ਇਸ ਵਰਤਮਾਨ ਸਮੇਂ 'ਚੋਂ ਜਗ੍ਹਾ ਅਲੋਪ ਹੋ ਗਈ ਹੈ। ਭਾਈ ਸਾਹਿਬ ਨੇ ਜਦੋਂ ਇਹ ਕਥਾ ਤਕਰੀਬਨ ਪੌਣੇ ਕੁ 200 ਸਾਲ ਪਹਿਲਾਂ ਜਦੋਂ ਲਿਖੀ ਹੈ, ਉਸ ਵੇਲੇ ਉਹ ਜਗ੍ਹਾ ਸੀਗੀ, ਪਰ ਜਿਵੇਂ ਜਿਵੇਂ ਦਿੱਲੀ ਵੱਧਦਾ ਚੱਲਿਆ ਗਿਆ, ਹੋ ਸਕਦਾ ਸੰਗਤ ਦੀ ਉੱਥੋਂ ਦਿੱਲੀ ਦੇ ਸਿੱਖਾਂ ਦੀ ਅਣਗਹਿਲੀ ਕਰਕੇ ਉਹ ਅਸਥਾਨ ਅਲੋਪ ਹੋ ਗਿਆ। ਹੁਣ ਉੱਥੇ ਉਹ ਅਸਥਾਨ ਨਹੀਂ ਹੈ, ਨਾ ਬਾਬਾ ਬੁੱਢਾ ਸਾਹਿਬ ਜੀ ਦੀ ਕੋਈ ਯਾਦਗਾਰ ਹੈ, ਨਾ ਹੀ ਬਾਬਾ ਗੁਰਦਿੱਤਾ ਸਾਹਿਬ ਜੀ ਦਾ ਅੰਗੀਠਾ ਉੱਥੇ ਲੱਭਦਾ ਹੈ। ਤੋ ਭਾਈ ਸਾਹਿਬ ਨੇ ਜਦੋਂ ਇਹ ਕਥਾ ਲਿਖੀ ਉਦੋਂ ਸੀਗੇ ਦੋਵੇਂ ਅਸਥਾਨ, ਬਾਬਾ ਬੁੱਢਾ ਸਾਹਿਬ ਦੀ ਯਾਦਗਾਰ ਵੀ ਸੀ ਤੇ ਬਾਬਾ ਗੁਰਦਿੱਤਾ ਸਾਹਿਬ ਜੀ ਦੀ ਵੀ। ਤੋ ਭਾਈ ਸਾਹਿਬ ਜੀ ਦੱਸ ਰਹੇ ਹਨ ਕਿ ਬਾਬਾ ਗੁਰਦਿੱਤਾ ਜੀ ਦੇ ਅੱਗੋਂ ਸਪੁੱਤਰ ਸਨ
ਰਾਮ ਕੋਇਰ ਬ੍ਰਹਮ ਗਿਆਨੀ ਆਛੇ,
ਜਿਨ੍ਹਾਂ ਦਾ ਨਾਮ ਸੀ ਬ੍ਰਹਮ ਗਿਆਨੀ ਭਾਈ ਰਾਮ ਕੋਇਰ ਸਾਹਿਬ ਜੀ। ਬੜੀ ਉੱਚੀ ਅਵਸਥਾ ਦੇ ਮਹਾਂਪੁਰਖ ਮਾਲਕ ਹੋਏ ਭਾਈ ਸਾਹਿਬ, ਭਾਈ ਰਾਮ ਕੋਇਰ ਜੀ ਬ੍ਰਹਮ ਗਿਆਨੀ। ਪਿੱਛੇ ਸੂਰਜ ਪ੍ਰਕਾਸ਼ ਦੀ ਕਥਾ ਜਦੋਂ ਸ਼ੁਰੂ ਹੋਈ ਉਦੋਂ ਭਾਈ ਰਾਮ ਕੋਇਰ ਸਾਹਿਬ ਜੀ ਦੀ ਕਥਾ ਆਈ ਸੀ ਕਿ ਕਿੰਨੇ ਆਤਮ ਗਿਆਨੀ ਤੁਰੀਆ ਪਦ 'ਚ ਰਹੇ, ਕਲਗੀਧਰ ਜੀ ਦੀ ਜ਼ਿੰਦਗੀ ਸਾਰੀ ਜ਼ਿੰਦਗੀ ਸੇਵਾ ਟਹਿਲ ਕਮਾਈ, ਦਸਵੇਂ ਪਾਤਸ਼ਾਹ ਦੇ ਸੱਚਖੰਡ ਜਾਣ ਤੋਂ ਬਾਅਦ ਵੀ ਭਾਈ ਰਾਮ ਕੋਇਰ ਸਾਹਿਬ ਹਜ਼ੂਰ ਸਾਹਿਬ ਨਾਲ ਚੱਲੇ ਸਨ। ਰਸਤੇ 'ਚੋਂ ਕਲਗੀਧਰ ਜੀ ਨੇ ਕਹਿਤਾ ਸੀ ਵੀ ਤੁਸੀਂ ਆਪਣੇ ਨਗਰ ਰਮਦਾਸ ਚਲੇ ਜਾਓ। ਭਾਈ ਰਾਮ ਕੋਇਰ ਸਾਹਿਬ ਨੇ ਬੇਨਤੀ ਕੀਤੀ, ਗਰੀਬ ਨਵਾਜ਼, ਆਪ ਜੀ ਦੇ ਦਰਸ਼ਨਾਂ ਦਾ ਮੈਂ ਸੰਕਲਪ ਕੀਤਾ ਹੈ ਕਿ ਤੁਹਾਡੇ ਦਰਸ਼ਨਾਂ ਤੋਂ ਬਿਨਾਂ ਮੈਂ ਜਲ ਪਾਣੀ ਨਹੀਂ ਛਕਦਾ। ਗਰੀਬ ਨਵਾਜ਼, ਤੁਹਾਡੇ ਦਰਸ਼ਨਾਂ ਤੋਂ ਬਿਨਾਂ ਕਿਵੇਂ ਰਵਾਂਗਾ? ਤਾਂ ਗੁਰਦੇਵ ਨੇ ਬਚਨ ਕੀਤਾ ਸੀ, ਭਾਈ ਰਾਮ ਕੋਇਰ ਸਾਹਿਬ ਤੁਸੀਂ ਰੋਜ਼ ਸ਼ਿਕਾਰ 'ਤੇ ਚੜ੍ਹਿਓ, ਜਦੋਂ ਸ਼ਿਕਾਰ ਖੇਡਣ ਜਾਇਆ ਕਰੋਗੇ ਤਾਂ ਉਦੋਂ ਸ਼ਿਕਾਰ ਖੇਡਦਿਆਂ ਤੁਹਾਨੂੰ ਸਾਡੇ ਸਰੂਪ ਦੇ ਦਰਸ਼ਨ ਹੋਇਆ ਕਰਨਗੇ। ਭਾਈ ਰਾਮ ਕੋਇਰ ਸਾਹਿਬ ਕਲਗੀਧਰ ਦੇ ਸੱਚਖੰਡ ਜਾਣ ਤੋਂ ਬਾਅਦ ਤਕਰੀਬਨ 3 ਦਹਾਕੇ ਦੇ ਨੇੜੇ ਸਮਾਂ ਸਰੀਰ 'ਚ ਰਹੇ, ਜਿੰਨਾ ਚਿਰ ਰਹੇ ਸਾਰੀ ਜ਼ਿੰਦਗੀ ਰੋਜ਼ ਸ਼ਿਕਾਰ 'ਤੇ ਜਾਂਦੇ ਅਤੇ ਕਲਗੀਧਰ ਦੇ ਦੀਦਾਰ ਪਰਸਦੇ। ਇਹੋ ਜਿਹੇ ਆਤਮ ਗਿਆਨੀ ਮਹਾਂਪੁਰਖ ਭਾਈ ਰਾਮ ਕੁਇਰ ਸਾਹਿਬ ਹੋਰ ਉਹਨਾਂ ਦੇ ਇਤਿਹਾਸ ਦੀ ਸਾਖੀ ਆਉਂਦੀ। ਇੱਕ ਵਾਰ ਰਮਦਾਸ ਪਿੰਡ ਦੇ ਲਾਗੇ ਪਿੰਡ ਦੇ ਵਿੱਚੋਂ ਕੋਈ ਜ਼ਿਮੀਂਦਾਰ ਵੀਰ ਦੇ ਘਰ ਸਰਾਧ ਸੀ। ਸਰਾਧ ਦਾ ਪ੍ਰਸ਼ਾਦਾ ਤਿਆਰ ਕੀਤਾ ਅਤੇ ਉੱਦਾਂ ਸੁਭਾਵਕ ਵੀ ਸਰਾਧ ਨੇ ਮਹਾਂਪੁਰਖ ਨੇ ਭਾਈ ਰਾਮ ਕੁਇਰ ਸਾਹਿਬ ਉਹਨਾਂ ਨੂੰ ਭੋਜਨ ਛਕਾ ਕੇ ਆਈ ਹੈ। ਥਾਲ 'ਚ ਪ੍ਰਸ਼ਾਦਾ ਪਾਇਆ, ਭਾਈ ਰਾਮ ਕੁਇਰ ਸਾਹਿਬ ਕੋਲ ਹਾਜ਼ਰ ਹੋਏ, ਬੇਨਤੀ ਕੀਤੀ ਬਾਬਾ ਜੀ ਭੋਜਨ ਛਕੋ। ਭਾਈ ਰਾਮ ਕੁਇਰ ਸਾਹਿਬ ਨੇ ਭੋਜਨ ਛਕਿਆ, ਅੱਧਾ ਅੱਧੀਆਂ ਅੱਖਾਂ ਮਿਟੀਆਂ ਰਹਿੰਦੀਆਂ, ਅੱਧੀਆਂ ਖੁੱਲੀਆਂ। ਭੌਹਾਂ ਜਿਹੜੀਆਂ ਪ੍ਰਵੱਟੇ ਸਨ, ਲੰਮੇ ਸੀ, ਅੱਖਾਂ ਨੂੰ ਕੱਜ ਛੱਡਦੇ ਸਨ। ਹਰ ਵੇਲੇ ਉਨਮਨੀ ਅਵਸਥਾ ਵਿੱਚ ਭਾਈ ਰਾਮ ਕੁਇਰ ਸਾਹਿਬ ਜੀ ਰਿਹਾ ਕਰਦੇ। ਜਿਸ ਵੇਲੇ ਪ੍ਰਸ਼ਾਦਾ ਛੱਕ ਹਟੇ ਤੇ ਸੁਭਾਵਕ ਹੀ ਪੁੱਛਿਆ, ਭਾਈ ਕਾਹਦੇ ਨਿਵੇਤ ਲਿਆਇਆ ਪ੍ਰਸ਼ਾਦਾ? ਕਹਿਣ ਲੱਗਾ, ਜੀ ਘਰ ਸਰਾਧ ਸੀ, ਇਸ ਕਰਕੇ ਭੋਜਨ ਤਿਆਰ ਕਰਕੇ ਲਿਆਇਆ। ਸੁਭਾਵਕ ਹੀ ਮਹਾਂਪੁਰਖ, ਅਸੰਗ ਬਿਰਤੀ ਵਿੱਚ ਵਿਚਰਨ ਵਾਲੇ, ਸੰਸਾਰ ਦੀ ਖੇਡ ਤੋਂ ਨਿਰਾਲਮ ਰਹਿਣ ਵਾਲੇ ਸੁਭਾਵਕ ਹੀ ਬਚਨ ਕਹੇ। ਕਹਿੰਦੇ, ਸਵਾਦੀ ਭੋਜਨ ਸੀ ਭਾਈ, ਤੁਹਾਡੇ ਪਿੰਡ ਰੋਜ਼ ਹੀ ਸਰਾਧ ਹੋਇਆ ਕਰਨ ਅਤੇ ਰੋਜ਼ ਸਾਡੇ ਲਈ ਗੱਫਾ ਪ੍ਰਸ਼ਾਦਾ ਆਇਆ ਕਰੇ। ਇਹ ਬਚਨ ਸੁਭਾਵਕ ਜਦੋਂ ਹੋ ਗਿਆ, ਇਹ ਪਿੰਡ ਗਿਆ ਅਤੇ ਪਿੰਡ 'ਚ ਇੱਕ ਜਵਾਨ ਫੜਕ ਗਿਆ। ਉਹਦਾ ਅਜੇ ਸੰਸਕਾਰ ਕਰਕੇ ਆਏ ਅਤੇ ਅਗਲੇ ਦਿਨ ਉਹਦੇ ਸਿਵੇ ਵੀ ਠੰਡੇ ਨਾ ਹੋਏ ਅਤੇ ਦੂਜੀ ਮੌਤ ਹੋ ਗਈ। ਤੀਜੇ ਦਿਨ ਤੀਜੀ, ਦਸਾਂ ਕੁ ਦਿਨਾਂ 'ਚ 10 ਕੁ ਮੌਤਾਂ ਰੋਜ਼ ਹੀ ਹੋ ਗਈਆਂ। ਪਿੰਡ ਵਾਲਿਆਂ ਨੂੰ ਫਿਕਰ ਪੈ ਗਿਆ, ਚਿੰਤਾ ਪੈ ਗਈ, ਇਹ ਕੀ ਸਾਡੇ ਨਗਰ 'ਤੇ ਕਰੋਪੀ ਆ ਗਈ, ਖਬਰੇ ਕੀ ਸਾਡੇ ਕੋਲੋਂ ਬੱਜਰ ਪਾਪ ਹੋਇਆ। ਪੰਚਾਇਤ ਇਕੱਠੀ ਹੋਈ ਵਿਚਾਰ ਕਰਨ ਲਈ, ਸਾਰੇ ਪਿੰਡ ਵਾਸੀ ਆਏ ਵਿਚਾਰ ਕਰ ਰਹੇ। ਉਹ ਜ਼ਿਮੀਂਦਾਰ ਵੀ ਆ ਗਿਆ ਜਿਹੜਾ ਸਰਾਧ ਦਾ ਪ੍ਰਸ਼ਾਦਾ ਛਕਾ ਕੇ ਆਇਆ ਸੀ। ਸਾਰਿਆਂ ਵਿੱਚ ਬੈਠਿਆਂ ਚਰਚਾ ਚੱਲੀ, ਖਬਰੇ ਕੀ ਕਰੋਪੀ ਹੋਈ। ਇਹਨੇ ਦੱਸਿਆ, ਜੀ ਮੈਂ ਇੱਦਾਂ ਸਰਾਧ ਦਾ ਪ੍ਰਸ਼ਾਦਾ ਲੈ ਕੇ ਗਿਆ ਸੀ ਭਾਈ ਰਾਮ ਕੁਇਰ ਸਾਹਿਬ ਕੋਲ। ਉਹਨਾਂ ਬਚਨ ਕਿਹਾ ਇਹ ਹਨ ਵੀ ਰੋਜ਼ ਸਰਾਧ ਹੋਣ ਤੁਹਾਡੇ ਨਗਰ 'ਚ ਅਤੇ ਰੋਜ਼ ਸਾਡੇ ਲਈ ਪ੍ਰਸ਼ਾਦਾ ਆਵੇ, ਅਤੇ ਉਸ ਦਿਨ ਤੋਂ ਹੀ ਮੌਤਾਂ ਹੋ ਰਹੀਆਂ, ਉਹ ਮਹਾਂਪੁਰਖ ਨੇ ਜੋ ਰਸਨਾ ਤੋਂ ਬਚਨ ਕਰਦੇ ਪੂਰਾ ਹੋ ਜਾਂਦਾ। ਕਹਿੰਦੇ ਉਸੇ ਵੇਲੇ ਨਗਰ ਨਿਵਾਸੀਆਂ ਨੇ ਆਖਿਆ, ਅਸਲੀ ਮਸਲਾ ਤਾਂ ਆਹ ਸੀ, ਪ੍ਰਸ਼ਾਦਾ ਤਿਆਰ ਕੀਤਾ, ਭਾਈ ਸਾਹਿਬ ਕੋਲ ਹਾਜ਼ਰ ਹੋਏ, ਪ੍ਰਸ਼ਾਦਾ ਛਕਾਇਆ, ਅੱਜ ਫਿਰ ਪੁੱਛਿਆ ਭਾਈ ਕਾਹਦੇ ਲਈ ਲਿਆਏ ਪ੍ਰਸ਼ਾਦਾ? ਕਹਿੰਦੇ, ਜੀ ਪਿੰਡ 'ਚ ਸ਼ਾਦੀ ਹੈ। ਬਚਨ ਕੀਤਾ, ਚੰਗਾ ਭਾਈ ਨਗਰ ਤੁਹਾਡੇ 'ਚ ਰੋਜ਼ ਸ਼ਾਦੀ ਹੋਇਆ ਕਰੇ, ਹੁਣ ਜਿੱਥੇ ਸ਼ਾਦੀ ਉੱਥੇ ਆਬਾਦੀ, ਭਾਵ ਉੱਥੇ ਖੁਸ਼ੀਆਂ ਖੇੜੇ ਵੱਧਦੇ ਹਨ। ਸੋਗ ਚਲਾ ਗਿਆ, ਰੋਜ਼ ਨਿੱਤ ਪਿੰਡ 'ਚ ਰੋਜ਼ ਖੁਸ਼ੀ ਦਾ ਕੋਈ ਨਾ ਕੋਈ ਮਾਹੌਲ ਬਣਿਆ ਰਹਿਣਾ। ਇਹੋ ਜਿਹੇ ਆਤਮ ਗਿਆਨੀ ਮਹਾਂਪੁਰਖ ਭਾਈ ਰਾਮ ਕੁਇਰ ਸਾਹਿਬ ਤੁਰੀਆ ਪਦ 'ਚ ਰਿਹਾ ਕਰਦੇ ਸਨ। ਇਹ ਬਾਬਾ ਬੁੱਢਾ ਸਾਹਿਬ ਜੀ ਦੀ ਅੰਸ਼ ਬੰਸ 'ਚੋਂ ਹੋਏ। ਕਲਗੀਧਰ ਜੀ ਨੂੰ ਗੁਰਿਆਈ ਦਾ ਤਿਲਕ ਇਹਨਾਂ ਨੇ ਦਿੱਤਾ, ਉਹ ਕਥਾ ਅੱਜ ਭਾਈ ਸਾਹਿਬ ਜੀ ਵਰਣਨ ਕਰਨ ਲੱਗੇ ਹਨ। ਇਹ ਬਾਬਾ ਗੁਰਦਿੱਤਾ ਸਾਹਿਬ ਜੀ ਦੇ ਸਾਹਿਬਜ਼ਾਦੇ ਹਨ।
ਰਾਮਦਾਸ ਕੇ ਗ੍ਰਾਮ ਆਵਾਸ।
ਬਾਬਾ ਬੁੱਢਾ ਸਾਹਿਬ ਜੀ ਨੇ ਜਿਸ ਪਿੰਡ 'ਚ ਸਰੀਰ ਤਿਆਗਿਆ ਰਮਦਾਸ, ਉਸੇ ਰਮਦਾਸ ਨਗਰ ਵਿੱਚ ਭਾਈ ਰਾਮ ਕੁਇਰ ਸਾਹਿਬ ਜੀ ਰਹਿੰਦੇ ਹਨ।
ਨਿਜ ਸਿੱਖ ਕਰੇ ਸਕੀਲਨ ਪਾਸ।
ਉੱਥੇ ਬਹੁਤ ਸਾਰੀ ਸੰਗਤ ਜਿਹੜੀ ਬਾਬਾ ਬੁੱਢਾ ਸਾਹਿਬ ਜੀ ਦੇ ਨਾਲ ਜੁੜੀ ਹੋਈ, ਗੁਰੂ ਘਰ ਨਾਲ ਜੁੜੀ ਹੋਈ, ਉਹ ਸਾਰੀ ਸੰਗਤ ਬਾਬਾ ਬੁੱਢਾ ਸਾਹਿਬ ਜੀ ਦੀ ਅੰਸ਼ ਵੰਸ਼ ਦੀ ਸੇਵਾ ਟਹਿਲ ਕਮਾਉਂਦੀ, ਉਹ ਭਾਈ ਰਾਮ ਕੁਇਰ ਸਾਹਿਬ ਜੀ ਦੀ ਸੇਵਾ ਟਹਿਲ ਵੀ ਕਮਾਉਂਦੇ ਹਨ।
ਆਰ ਬਲਾ ਲਗੂ ਹੈ ਜਿਸ ਕੇਰੀ।
ਭਾਈ ਰਾਮ ਕੁਇਰ ਸਾਹਿਬ ਜੀ ਦੀ ਉਮਰ ਛੋਟੀ ਸੀ ਉਦੋਂ, ਮਹਾਰਾਜ ਕਲਗੀਧਰ ਜੀ ਤੋਂ ਵੀ ਉਮਰ ਕਰਕੇ ਭਾਈ ਰਾਮ ਕੁਇਰ ਸਾਹਿਬ ਜੀ ਛੋਟੇ ਸਨ।
ਤ੍ਰੈ ਸੰਬਤ ਬੀਤੇ ਤਿਸ ਬੇਰੀ।
3 ਸਾਲ ਦੀ ਆਯੂ ਸੀ ਕੁੱਲ ਭਾਈ ਰਾਮ ਕੁਇਰ ਜੀ ਦੀ, ਜਦੋਂ ਉਹਨਾਂ ਦੇ ਪਿਤਾ ਜੀ ਭਾਈ ਗੁਰਦਿੱਤਾ ਸਾਹਿਬ ਜੀ ਸੱਚਖੰਡ ਗਏ, ਜੋ ਮਹਾਰਾਜ ਜੀ ਦੇ ਚਰਨਾਂ 'ਚ ਭੇਦ ਹੋਏ, ਤਾਂ ਉਸ ਵੇਲੇ ਉਹਨਾਂ ਦੇ ਸਾਹਿਬਜ਼ਾਦੇ ਭਾਈ ਰਾਮ ਕੁਇਰ ਸਾਹਿਬ ਜੀ ਦੇ ਸਰੀਰ ਦੀ ਆਯੂ ਕੇਵਲ 3 ਸਾਲ ਦੀ ਸੀ। ਹਾਂਜੀ,
3 ਕਰ ਜੇਤਕ ਸਿੱਖ ਸਿਆਣੇ।
ਹੁਣ ਭਾਈ ਰਾਮ ਕੁਇਰ ਸਾਹਿਬ ਜੀ ਹੁਣ ਛੋਟੀ ਉਮਰ ਵਿੱਚ ਨੇ, ਬਾਲ ਰੂਪ ਵਿੱਚ ਨੇ, ਪਰ ਸੰਗਤ ਤਾਂ ਘਰ ਵਿੱਚ ਸਿਆਣੀ ਹੈ। ਜਿੰਨੀ ਭਾਈ ਬੁੱਢਾ ਸਾਹਿਬ ਜੀ ਦੇ ਘਰ ਵਿੱਚ, ਭਾਈ ਰਾਮ ਕੁਇਰ ਸਾਹਿਬ ਜੀ ਦੇ ਘਰ ਵਿੱਚ ਸਿਆਣੀ ਸੰਗਤ ਹੈ।
ਪ੍ਰਥਮ ਰੀਤ ਸਤਿਗੁਰ ਕੀ ਜਾਣੇ।
ਉਹਨਾਂ ਨੂੰ ਸਾਰਿਆਂ ਨੂੰ ਮਰਿਆਦਾ ਦਾ ਪਤਾ ਸੀ ਵੀ ਜਦੋਂ ਗੁਰਤਾ ਗੱਦੀ ਦੇ ਤਖ਼ਤ 'ਤੇ ਦੂਸਰੇ ਗੁਰੂ ਸਾਹਿਬਾਨ ਬੈਠਦੇ ਨੇ, ਪਹਿਲੇ ਸੱਚਖੰਡ ਜਾਂਦੇ ਆ ਅਤੇ ਬਾਬਾ ਬੁੱਢਾ ਸਾਹਿਬ ਜੀ ਦੇ ਘਰੋਂ ਦਸਤਾਰ ਜਾਂਦੀ ਹੈ, ਅਤੇ ਗੁਰਿਆਈ ਦਾ ਤਿਲਕ ਜਿਹੜਾ ਹੈ ਉਹ ਬਾਬਾ ਬੁੱਢਾ ਸਾਹਿਬ ਜੀ ਦੀ ਅੰਸ਼ ਵੰਸ਼ ਵੱਲੋਂ ਦਿੱਤਾ ਜਾਂਦਾ ਹੈ। ਇਹ ਮਰਿਆਦਾ ਸਾਰੀ ਸੰਗਤ ਨੂੰ ਰਮਦਾਸ ਦੀ ਜਿੰਨੀ ਸੰਗਤ ਹੈ ਸਭ ਨੂੰ ਇਸ ਗੱਲ ਦਾ ਗਿਆਨ ਸੀ।
ਲੇਕਰ ਗਨ ਅਕੋਰ ਚੱਲ ਆਏ,
ਅਨੇਕਾਂ ਤਰ੍ਹਾਂ ਦੀਆਂ ਭੇਟਾਵਾਂ ਲੈ ਕੇ ਬਾਬਾ ਬੁੱਢਾ ਸਾਹਿਬ ਜੀ ਦੇ ਪਰਿਵਾਰ ਵੱਲੋਂ ਬਹੁਤ ਸਾਰੀਆਂ ਸੰਗਤਾਂ ਰਮਦਾਸ ਨਗਰ ਤੋਂ ਵੀ ਚੱਲ ਕੇ ਆਈਆਂ।
ਸੰਗ ਦਾਸ ਸਿੱਖ ਕਰ ਸਮੁਦਾਏ,
ਬਹੁਤ ਸਾਰੇ ਸੇਵਕ ਦਾਸ ਭਾਈ ਰਾਮ ਕੁਇਰ ਸਾਹਿਬ ਜੀ ਦੇ ਸਮੇਤ ਚੱਲ ਕੇ ਆਏ। ਭਾਈ ਰਾਮ ਕੁਇਰ ਸਾਹਿਬ ਜੀ ਉਮਰ ਕਰਕੇ ਬਾਲ ਰੂਪ ਵਿੱਚ ਸ਼ੋਭ ਰਹੇ ਨੇ, 3 ਸਾਲ ਦੀ ਆਯੂ ਹੈ।
ਪਾਤਸ਼ਾਹ ਕੇ ਜਥਾ ਵਜ਼ੀਰ,
ਭਾਈ ਰਾਮ ਕੁਇਰ ਸਾਹਿਬ ਤੇ ਬਾਬਾ ਬੁੱਢਾ ਸਾਹਿਬ ਜੀ ਦੀ ਜਿੰਨੀ ਅੰਸ਼ ਵੰਸ਼ ਰਹੀ ਹੈ, ਚਾਹੇ ਉਹ ਭਾਈ ਭਾਨਾ ਜੀ ਨੇ, ਭਾਈ ਸਰਵਣ ਜੀ ਨੇ, ਭਾਈ ਜਲਾਲ ਜੀ ਨੇ, ਭਾਈ ਗੁਰਦਿੱਤਾ ਜੀ ਨੇ, ਭਾਈ ਰਾਮ ਕੁਇਰ ਸਾਹਿਬ ਬ੍ਰਹਮ ਗਿਆਨੀ ਨੇ, ਇਹ ਜਿੰਨੇ ਬਾਬਾ ਬੁੱਢਾ ਸਾਹਿਬ ਜੀ ਦੀ ਅੰਸ਼ ਵੰਸ਼ ਵਿੱਚੋਂ ਮਹਾਂਪੁਰਖ ਨੇ, ਇਹ ਗੁਰੂ ਘਰ ਦੇ ਵਜ਼ੀਰ ਨੇ। ਜਿਵੇਂ ਚੱਕਰਵਰਤੀ ਸਮਰਾਟ ਕੋਲ ਖਾਸ ਵਜ਼ੀਰ ਹੁੰਦਾ ਨਾ, ਇੱਕੋ ਮੁੱਖ ਵਜ਼ੀਰ ਜਿਹਨੂੰ ਕਹਿੰਦੇ ਹਨ, ਇੱਦਾਂ ਗੁਰੂ ਘਰ ਦੇ ਵਿੱਚ ਬਾਬਾ ਬੁੱਢਾ ਸਾਹਿਬ ਜੀ ਦੀ ਜਿਹੜੀ ਅੰਸ਼ ਵੰਸ਼ ਹੈ ਉਹ ਸਤਿਗੁਰਾਂ ਦੇ ਘਰ ਦੇ ਮੁੱਖ ਵਜ਼ੀਰ ਹਨ।
ਤਿਮ ਗੁਰ ਕਰ ਮੈਂ ਇਹ ਮਤ ਤੀਰ,
ਗੁਰੂ ਘਰ ਵਿੱਚ ਓਨਾ ਹੀ ਇਹਨਾਂ ਦਾ ਰੁਤਬਾ, ਓਨਾ ਹੀ ਵੱਡਾ ਭਾਰੀ ਸਤਿਕਾਰ ਹੈ ਜਿੰਨਾ ਇੱਕ ਚੱਕਰਵਰਤੀ ਸਮਰਾਟ ਕੋਲ ਉਹਦੇ ਖਾਸ ਵਜ਼ੀਰ ਦਾ ਹੁੰਦਾ ਹੈ।
ਪੂਰਬ ਜੋ ਗੁਰ ਤਾਕੋ ਟੀਕਾ,
ਪਹਿਲਾਂ ਵੀ ਜਿਤਨੇ ਗੁਰੂ ਸਾਹਿਬਾਨ 9 ਪਾਤਸ਼ਾਹੀਆਂ, ਗੁਰੂ ਨਾਨਕ ਸਾਹਿਬ ਤੋਂ ਬਾਅਦ 8 ਪਾਤਸ਼ਾਹੀਆਂ ਗੁਰਤਾ ਗੱਦੀ ਦੇ ਤਖ਼ਤ ਤੇ ਬੈਠੀਆਂ,
ਇਹ ਨਿਜ ਹਾਥ ਕਾਡ ਤੇ ਨੀਕਾ,
ਉਹਨਾਂ ਦੇ ਮਸਤਕ ਦੇ ਉੱਤੇ ਗੁਰਿਆਈ ਦਾ ਤਿਲਕ ਬਾਬਾ ਬੁੱਢਾ ਸਾਹਿਬ ਜੀ ਦੀ ਅੰਸ਼ ਵੰਸ਼ ਵਿੱਚੋਂ ਮਹਾਂਪੁਰਖ ਦਿੰਦੇ ਰਹੇ। 5 ਪਾਤਸ਼ਾਹੀਆਂ ਨੂੰ ਗੁਰਿਆਈ ਦਾ ਤਿਲਕ ਤਾਂ ਖੁਦ ਬ੍ਰਹਮ ਗਿਆਨੀ ਧੰਨ ਬਾਬਾ ਬੁੱਢਾ ਸਾਹਿਬ ਜੀ ਨੇ ਆਪਣੇ ਹੱਥੀਂ ਦਿੱਤਾ, ਗੁਰੂ ਅੰਗਦ ਸਾਹਿਬ ਤੋਂ ਲੈ ਕੇ ਗੁਰੂ ਹਰਗੋਬਿੰਦ ਸਾਹਿਬ ਤਾਈਂ। ਫਿਰ ਅੱਗੋਂ ਇਹਨਾਂ ਦੀ ਅੰਸ਼ ਵੰਸ਼ ਗੁਰਤਾ ਗੱਦੀ ਦਾ ਤਿਲਕ ਦਿੰਦੀ ਰਹੀ।
ਤਬ ਸੰਗਤ ਮੈਂ ਨਿਸ਼ਚੈ ਹੋਏ,
ਜਦੋਂ ਬਾਬਾ ਬੁੱਢਾ ਸਾਹਿਬ ਜੀ ਦੀ ਅੰਸ਼ ਵੰਸ਼ ਵੱਲੋਂ ਗੁਰਿਆਈ ਦਾ ਤਿਲਕ ਦਿੱਤਾ ਜਾਂਦਾ ਸੀ, ਉਦੋਂ ਸੰਗਤ ਵਿੱਚ ਨਿਰਣਾ ਹੋ ਜਾਂਦਾ ਸੀ ਵੀ ਇਹੀ ਗੁਰੂ ਨਾਨਕ ਸਾਹਿਬ ਦੀ ਗੱਦੀ ਦੇ ਮਾਲਕ ਨੇ। ਜਦੋਂ ਬਾਬਾ ਬੁੱਢਾ ਸਾਹਿਬ, ਜਦੋਂ ਗੁਰੂ ਤੇਗ ਬਹਾਦਰ ਸਾਹਿਬ ਬਾਬੇ ਬਕਾਲੇ ਦੀ ਧਰਤੀ ਤੇ ਗੁਰਤਾ ਗੱਦੀ ਦੇ ਤਖ਼ਤ ਤੇ ਬੈਠੇ, 22 ਮੰਜੀਆਂ ਲੱਗੀਆਂ ਸੀ। ਬਾਬਾ ਗੁਰਦਿੱਤਾ ਸਾਹਿਬ ਜੀ ਜੋ ਬਾਬਾ ਬੁੱਢਾ ਸਾਹਿਬ ਜੀ ਦੀ ਅੰਸ਼ ਵੰਸ਼ ਵਿੱਚੋਂ ਸੀ, ਉਹਨਾਂ ਨੇ 9ਵੇਂ ਪਾਤਸ਼ਾਹ ਨੂੰ ਗੁਰਿਆਈ ਦਾ ਤਿਲਕ ਦਿੱਤਾ ਤੇ ਸੰਗਤ 'ਚ ਫੈਸਲਾ ਹੋ ਗਿਆ ਕਿ ਗੁਰਤਾ ਗੱਦੀ ਦੇ ਤਖ਼ਤ ਤੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਬਿਰਾਜਮਾਨ। ਇਹ ਵੱਡੀ ਵਡਿਆਈ ਬਾਬਾ ਬੁੱਢਾ ਸਾਹਿਬ ਜੀ ਦੇ ਪਰਿਵਾਰ ਨੂੰ ਪ੍ਰਾਪਤ ਹੈ।
ਗੁਰੂ ਪਇਓ ਗਾਦੀ ਪਰ ਸੋਏ,
ਜਿਨ੍ਹਾਂ ਨੂੰ ਗੁਰਿਆਈ ਦਾ ਤਿਲਕ ਦਿੰਦੇ ਸੰਗਤ ਵਿੱਚ ਇਹ ਫੈਸਲਾ ਹੋ ਜਾਂਦਾ ਵੀ ਇਹੀ ਗੁਰੂ ਨੇ, ਇਹੀ ਗੁਰਤਾ ਗੱਦੀ ਦੇ ਤਖ਼ਤ ਦੇ ਮਾਲਕ ਹਨ।
ਪੰਚਮ ਪਾਤਸ਼ਾਹ ਤੇ ਪਾਛੇ,
5ਵੇਂ ਪਾਤਸ਼ਾਹ ਤੋਂ ਬਾਅਦ
ਕਲਗੀ ਬਾਸ ਸ਼ਸਤਰ ਦੇ ਆਚੇ,
ਪਹਿਲਾਂ ਤਾਂ ਕੱਲੀ ਗੁਰਿਆਈ ਦਾ ਤਿਲਕ ਹੀ ਦਿੱਤਾ ਜਾਂਦਾ ਸੀ ਤੇ ਦਸਤਾਰ ਭੇਟ ਹੁੰਦੀ ਸੀ। ਜਦੋਂ 6ਵੇਂ ਪਾਤਸ਼ਾਹ ਗੁਰਤਾ ਗੱਦੀ ਦੇ ਤਖ਼ਤ ਤੇ ਬੈਠੇ, ਉਸ ਦਿਨ ਤੋਂ ਬਾਅਦ ਫਿਰ ਬਾਬਾ ਬੁੱਢਾ ਸਾਹਿਬ ਜੀ ਵੱਲੋਂ ਇੱਕ ਜਿਗਾ, ਕਲਗੀ, ਦਸਤਾਰ ਤੇ ਇੱਕ ਬਾਜ ਵੀ ਗੁਰੂ ਸਾਹਿਬ ਨੂੰ ਭੇਟ ਕੀਤਾ ਜਾਂਦਾ ਸੀ। 6ਵੇਂ, 7ਵੇਂ, 8ਵੇਂ, 9ਵੇਂ ਪਾਤਸ਼ਾਹ ਤਾਈਂ, ਇੱਦਾਂ ਹੁਣ 10ਵੇਂ ਪਾਤਸ਼ਾਹ ਵਾਸਤੇ ਵੀ ਉਹੀ ਮਰਿਆਦਾ ਪਾਲੀ ਜਾ ਰਹੀ ਹੈ। 6ਵੇਂ ਪਾਤਸ਼ਾਹ ਦੇ ਸਮੇਂ ਜਦੋਂ ਗੁਰਦੇਵ ਗੁਰਤਾ ਗੱਦੀ ਦੇ ਤਖ਼ਤ ਤੇ ਬੈਠੇ, ਬਾਬਾ ਬੁੱਢਾ ਸਾਹਿਬ ਜੀ ਦੇ ਪਰਿਵਾਰ ਵੱਲੋਂ ਇੱਕ ਜਿਗਾ, ਕਲਗੀ, ਦਸਤਾਰ, ਸ਼੍ਰੀ ਸਾਹਿਬ ਔਰ ਇੱਕ ਬਾਜ ਭੇਟ ਕੀਤਾ ਜਾਂਦਾ ਸੀ।
ਸਿਰੇ ਪਾਓ ਬੋ ਮੁੱਲਾ ਦੇਤ,
ਔਰ ਬੋ ਮੁੱਲਾ ਕੀਮਤੀ ਸਿਰੇ ਪਾਓ ਭੇਟ ਹੁੰਦਾ ਸੀ ਬਾਬਾ ਜੀ ਦੇ ਪਰਿਵਾਰ ਵੱਲੋਂ।
ਬਸਤਰ ਯਾ ਬਹੁ ਗੁਰੂ ਨਿਕੇਤ,
ਸਤਿਗੁਰੂ ਜੀ ਦੇ ਘਰ ਵਿੱਚ ਕਿਹੜਾ ਕੋਈ ਕਮੀ ਕਿਸੇ ਵਸਤੂ ਦੀ, ਬੇਅੰਤ ਬਸਤਰਾਂ ਦੇ ਖਜ਼ਾਨੇ ਭੰਡਾਰੇ ਭਰੇ, ਘੋੜਿਆਂ ਨਾਲ ਮਹਾਰਾਜ ਜੀ ਦੇ ਤਬੇਲੇ ਭਰੇ ਹੋਏ ਹਨ।
ਅਪਰ ਕਹਾਂ ਲੱਗ ਸਭ ਕੇ ਨਾਮ,
ਕਹਿੰਦੇ ਹੋਰ ਕਿੰਨਿਆਂ ਦੇ ਨਾਮ ਵਰਣਨ ਕਰੀਏ ਵੀ ਕਿਹੜੇ ਕਿਹੜੇ ਮਹਾਂਪੁਰਖ, ਕਿਹੜੇ ਕਿਹੜੇ ਗੁਰਸਿੱਖ ਮਹਾਤਮਾ ਗੁਰੂ ਘਰ ਵਿੱਚ ਸਤਿਗੁਰੂ ਕਲਗੀਧਰ ਜੀ ਦੀ ਦਸਤਾਰਬੰਦੀ ਮੌਕੇ ਆਏ ਹਨ।
ਕਹੋ ਸੋ ਮੰਜੀ ਜਿਨ ਕੇ ਨਾਮ,
ਕਹਿੰਦੇ ਜਿਨ੍ਹਾਂ ਦੇ ਕੋਲ ਗੁਰੂ ਘਰ ਵੱਲੋਂ ਮੰਜੀਆਂ ਭੇਟ ਕੀਤੀਆਂ ਹੋਈਆਂ ਸੀ। ਮੰਜੀ ਮਤਲਬ ਪ੍ਰਚਾਰਕ ਦੀ ਮੰਜੀ ਮੁਕਰਰ ਕੀਤੀ ਹੁੰਦੀ, ਜਿਵੇਂ ਗੁਰੂ ਅਮਰਦਾਸ ਸਾਹਿਬ ਦੇ ਸਮੇਂ ਮੰਜੀਆਂ ਬਖਸ਼ੀਆਂ, ਮਹਾਰਾਜ ਗੁਰੂ ਰਾਮਦਾਸ ਸਾਹਿਬ ਨੇ ਵੀ ਬਖਸ਼ਿਸ਼ਾਂ ਕੀਤੀਆਂ, ਤੋ 9ਵੇਂ ਪਾਤਸ਼ਾਹ ਨੇ, 7ਵੇਂ ਪਾਤਸ਼ਾਹ ਨੇ ਵੀ ਬਖਸ਼ਿਸ਼ਾਂ ਕੀਤੀਆਂ। ਉਹ ਸਾਰੇ ਮਹਾਂਪੁਰਖਾਂ ਦੇ ਕਿੰਨਿਆਂ ਕਦੇ ਨਾਮ ਵਰਣਨ ਕਰੀਏ, ਸਭ ਆਏ ਹਨ।
ਨਿਕਟ ਨਿਕਟ ਕੇ ਸਭ ਚਾਲੇ ਆਏ,
ਨੇੜੇ ਤੇੜੇ ਦੇ ਜਿੰਨੇ ਗੁਰਸਿੱਖ ਨਗਰਾਂ ਵਿੱਚ ਰਹਿੰਦੇ ਸਾਰੇ ਸਾਰੇ ਪਿੰਡ ਹੀ ਚੱਲ ਕੇ ਆ ਗਏ।
ਮਿਲੇ ਪਰਸ ਪਰ ਭਾਉ ਵਧਾਏ,
ਬੜੇ ਪ੍ਰੇਮ ਨਾਲ ਆਪਸ ਵਿੱਚ ਮਿਲਦੇ ਗੁਰਸਿੱਖ, ਜੱਫੀਆਂ ਪਾ ਕੇ ਗੱਲ ਵਕੜੀਆਂ ਪਾ ਕੇ।
ਦੇਗ ਅਤੋਟ ਗੁਰੂ ਘਰ ਹੋਏ,
ਗੁਰੂ ਕੇ ਲੰਗਰਾਂ ਚ ਅਤੋਟ ਗੁਰੂ ਕਾ ਲੰਗਰ ਵਰਤਦਾ ਸੰਗਤ ਲਈ।
ਅਚਵੇਂ ਤਾਂ ਮਿਲੇ ਸਭ ਕੋਏ,
ਜਿਹੜਾ ਵੀ ਕੋਈ ਮਾਈ ਭਾਈ ਆਉਂਦਾ ਗੁਰੂ ਕੇ ਲੰਗਰਾਂ ਵਿੱਚ ਆ ਕੇ ਅਦਬ ਸਹਿਤ ਲੰਗਰ ਛਕਦੇ ਹਨ।
ਰਾਗੀ ਬ੍ਰਿੰਦ ਰਬਾਬੀ ਸਾਰੇ,
ਬਹੁਤ ਸਾਰੇ ਰਾਗੀ ਸਿੰਘ ਰਬਾਬੀ ਸਿੰਘ ਮਹਾਰਾਜ ਜੀ ਦੇ ਦਰਬਾਰ ਦਾ ਸ਼ਿੰਗਾਰ ਬਣਨ ਵਾਸਤੇ ਆਏ ਹਨ, ਗੁਰੂ ਦਰਬਾਰ ਵਿੱਚ ਕੀਰਤਨ ਦੀਆਂ ਹਾਜ਼ਰੀਆਂ ਭਰਦੇ ਹਨ।
ਆਏ ਅਨੰਦਪੁਰ ਦਰਸ ਨਿਹਾਰੇ,
ਸ੍ਰੀ ਅਨੰਦਪੁਰ ਸਾਹਿਬ ਆ ਕੇ ਦਰਸ਼ਨ ਕਰਦੇ ਬੜੇ ਰਬਾਬੀ ਰਾਗੀ ਢਾਡੀ ਮਹਾਰਾਜ ਜੀ ਦੇ ਦਰਬਾਰ ਵਿੱਚ ਜਸ ਗਾਇਨ ਕਰਨ ਲਈ ਅਨੰਦਪੁਰ ਸਾਹਿਬ ਆਏ ਹਨ।
ਕੀਤਕ ਢਾਡੀ ਚੱਲ ਕਰ ਆਏ,
ਬੜੇ ਬੜੇ ਢਾਡੀ ਜਿਹੜੇ ਗੁਰੂ ਪੰਥ ਦਾ ਪ੍ਰਚਾਰ ਪ੍ਰਸਾਰ ਕਰਨ ਵਾਲੇ ਉਹ ਢਾਡੀ ਸਿੰਘ ਵੀ ਮਹਾਰਾਜ ਜੀ ਦੇ ਦਰਬਾਰ ਚ ਹਾਜ਼ਰ ਹੋ ਰਹੇ ਨੇ।
ਜਿਨੋ ਅਖਾਰੇ ਬੀਰਨ ਗਾਏ,
ਜਿਨ੍ਹਾਂ ਨੇ ਬੀਰ ਅਸੀਂ ਵਾਰਾਂ ਦੇ ਯੋਧਿਆਂ ਦੀਆਂ ਵਾਰਾਂ ਦੇ ਅਖਾੜੇ ਗਾਏ, ਭਾਵ ਮਹਾਰਾਜ ਜੀ ਦੇ ਸੂਰਬੀਰਾਂ ਦੀਆਂ ਬਹਾਦਰਾਂ ਦੀਆਂ ਯੋਧਿਆਂ ਦੀਆਂ ਬੀਰ ਅਸੀਂ ਵਾਰਾਂ ਗਾਇਨ ਕਰਕੇ ਸੁਣਾਈਆਂ।
ਡੋਮ ਪਾਟ ਆਦਿਕ ਹਿਤ ਜਾਚਾ,
ਡੋਮ ਮਰਾਸ਼ੀ ਪਾਟ ਪਾਟ ਆਦਿਕ ਇਹ ਵੀ ਆਉਂਦੇ ਮਹਾਰਾਜ ਜੀ ਦੇ ਜਸ ਦੇ ਵਿੱਚ ਛੰਦ ਬਣਾਉਂਦੇ, ਛੰਦ ਬਣਾ ਕੇ ਸਵਈਏ ਬਣਾ ਕੇ ਗਾਉਂਦੇ, ਕਵਿਤ ਬਣਾ ਕੇ ਗਾਇਨ ਕਰਦੇ ਤੇ ਬਦਲੇ ਚ ਸਤਿਗੁਰਾਂ ਕੋਲੋਂ ਧਨ ਪ੍ਰਾਪਤ ਕਰਦੇ ਹਨ।
ਹੀਰਨ ਹੀਤ ਨਵੋ ਗੁਰ ਸਾਚਾ,
ਨਵੇਂ ਪਾਤਸ਼ਾਹ ਨਵੇਂ ਗੁਰਦੇਵ ਨੂੰ ਭਾਵ ਕਲਗੀਧਰ ਸੱਚੇ ਪਾਤਸ਼ਾਹ ਨੂੰ ਵੇਖਣ ਲਈ ਦਰਸ਼ਨਾਂ ਲਈ ਬੇਅੰਤ ਸੰਗਤਾਂ ਚੱਲ ਕੇ ਆ ਰਹੀਆਂ ਹਨ।
ਅਨੇਕ ਦੇਸ਼ ਤੇ ਚੱਲ ਕਰ ਆਏ,
ਅਨੇਕਾਂ ਦੇਸ਼ਾਂ ਤੋਂ ਗੁਰੂ ਕੀਆਂ ਸਾਜੀਆਂ ਨਵਾਜੀਆਂ ਸੰਗਤਾਂ ਚੱਲ ਚੱਲ ਕੇ ਆ ਰਹੀਆਂ ਹਨ।
ਜਿਤ ਕਿਤ ਦੀਖਤ ਨਰ ਸਮੁਦਾਏ,
ਜਿੱਧਰ ਕਿੱਧਰ ਸੰਗਤਾਂ ਦਾ ਵੱਡਾ ਭਾਰੀ ਇਕੱਠ ਇਕੱਠ ਨਜ਼ਰ ਆਉਂਦਾ, ਦੂਰ ਦੁਰੇਡੇ ਗੁਰੂ ਕੇ ਸਿੱਖ ਹੀ ਨਜ਼ਰ ਆ ਰਹੇ ਹਨ।
ਚੌਥ ਦਿਵਸ ਕੋ ਮੇਲ ਸਕੇਲਾ,
ਕਹਿੰਦੇ ਇਉਂ ਗੁਰੂ ਖਾਲਸਾ ਜੀ ਵੱਡੀ ਭਾਰੀ ਸੰਗਤ, ਪੰਚਮੀ ਵਾਲੇ ਦਿਨ ਫੱਗਣ ਦੀ ਪੰਚਮੀ ਵਾਲੇ ਦਿਨ ਦਸਤਾਰਬੰਦੀ ਦਾ ਦਿਨ ਹੈ, ਉਸ ਤੋਂ ਇੱਕ ਦਿਨ ਪਹਿਲਾਂ ਚੌਥ ਵਾਲੇ ਦਿਨ ਬਹੁਤ ਵੱਡਾ ਭਾਰੀ ਇਕੱਠ ਸ੍ਰੀ ਅਨੰਦਪੁਰ ਸਾਹਿਬ ਸੰਗਤ ਦਾ ਹੋ ਗਿਆ।
ਫਿਰਤ ਪਰਸ ਪਰ ਲਾਗ ਤਕੇਲਾ,
ਔਰ ਸੰਗਤ ਆਪਸ ਵਿੱਚ ਵਿਚਰਦੀ ਇੰਨਾ ਜ਼ਿਆਦਾ ਦਰਬਾਰ ਵਿੱਚ ਜਦੋਂ ਸੰਗਤ ਪਹੁੰਚਦੀ ਤੇ ਬਹੁਤ ਜ਼ਿਆਦਾ ਸੰਗਤ ਹੋਣ ਕਰਕੇ ਧੱਕਾ ਵੀ ਵੱਜਦਾ ਹੈ। ਗੁਰੂ ਖਾਲਸਾ ਜੀ ਮਹਾਂਪੁਰਖ ਕਹਿੰਦੇ ਕਿ ਜਦੋਂ ਸੰਗਤ ਬਹੁਤ ਜ਼ਿਆਦਾ ਹੋਵੇ ਗੁਰੂ ਦਰਬਾਰਾਂ ਵਿੱਚ ਤੇ ਉਹਦੇ ਵਿੱਚ ਸਹਿਜ ਦੇ ਨਾਲ ਸੰਜਮ ਨਾਲ ਚੱਲਣਾ ਚਾਹੀਏ। ਜੇ ਧੱਕਾ ਵੱਜ ਵੀ ਜਾਏ ਤੇ ਰੋਸ ਨਹੀਂ ਕਰਨਾ ਕਿਸੇ ਨਾਲ, ਦੁਵੈਸ਼ ਨਹੀਂ ਕਰਨੀ। ਕਹਿੰਦੇ ਇਹ ਭਾਵਨਾ ਰੱਖਣੀ ਹੈ, ਜੇ ਸੰਗਤ ਵਿੱਚ ਆ ਕੇ ਕਿਸੇ ਗੁਰਸਿੱਖ ਕੋਲੋਂ ਧੱਕਾ ਵੱਜ ਗਿਆ ਉਹਨਾਂ ਨੂੰ ਫਿਰ ਜੰਮਾਂ ਦੇ ਧੱਕੇ ਨਹੀਂ ਖਾਣੇ ਪੈਂਦੇ, ਇਹ ਭਾਵ ਰੱਖਣਾ। ਸਾਡੇ ਤਾਂ ਦੁਵੈਸ਼ ਕਰਨ ਲੱਗ ਪੈਂਦੇ ਵੀ ਧੱਕਾ ਮਾਰੀ ਜਾਂਦਾ ਦਿਸਦਾ ਨਹੀਂ ਤੈਨੂੰ, ਅੰਨਾ ਹੋਇਆ ਗਲ ਪੈਣ ਤੱਕ ਜਾਂਦੇ ਆ ਇੱਕ ਦੂਜੇ ਦੇ। ਸੰਗਤ ਜਦੋਂ ਬਹੁਤ ਜ਼ਿਆਦਾ ਗਿਣਤੀ 'ਚ ਹੁੰਦੀ ਸੁਭਾਵਕ ਹੈ ਫਿਰ ਇੱਦਾਂ ਦਾ ਵਰਤਾਰਾ ਵਰਤ ਜਾਂਦਾ ਹੈ, ਪਰ ਸੰਜਮ ਨਾਲ ਸਹਿਜ ਭਾਵ ਨਾਲ ਸਤਿਗੁਰਾਂ ਦੇ ਦਰਬਾਰਾਂ ਦੇ ਦਰਸ਼ਨ ਕਰਨੇ ਚਾਹੀਏ। ਭਾਈ ਸਾਹਿਬ ਦੱਸ ਰਹੇ ਨੇ ਕਿ ਅਨੰਦਪੁਰ ਸਾਹਿਬ ਇੰਨੀ ਸੰਗਤ ਆਈ ਹੈ ਕਿ ਧੱਕਾ ਵੀ ਵੱਜਦਾ ਹੈ, ਪਰ ਫਿਰ ਵੀ ਗੁਰਸਿੱਖ ਰੋਸ ਨਹੀਂ ਕਰਦੇ, ਆਪੋ ਚ ਪ੍ਰੇਮ ਭਾਵ ਨਾਲ ਵਰਤ ਰਹੇ ਹਨ।
ਅਤ ਉਤਸ਼ਾਹ ਅਨੰਦਪੁਰ ਹੋਵਤ,
ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ਤੇ ਵੱਡਾ ਭਾਰੀ ਉਤਸ਼ਾਹ ਹੋ ਰਿਹਾ ਹੈ।
ਦੂਰ ਦੂਰ ਕੇ ਨਰ ਗਨ ਜੋਵਤ,
ਦੂਰ ਦੂਰ ਤੋਂ ਗੁਰੂ ਕੀਆਂ ਸੰਗਤਾਂ ਆ ਰਹੀਆਂ ਬੜੇ ਉਤਸ਼ਾਹ ਨਾਲ, ਉਮ ਕਿਉ ਹੀ ਉਹ ਮਿਲਣ ਪ੍ਰਭ ਤਾਈ, ਜਿਨ੍ਹਾਂ ਦੇ ਹਿਰਦਿਆਂ ਚ ਪ੍ਰਭੂ ਨੂੰ ਮਿਲਣ ਦੀ ਤਾਂਗ ਹੈ ਚਾਹ ਹੈ ਉਹ ਉੱਡ ਕੇ ਆ ਰਹੇ ਆ, ਮਾਨੋ ਵੀ ਖੰਭ ਲਾ ਕੇ ਉੱਡ ਕੇ ਚੱਲੀਏ ਅਨੰਦਪੁਰ ਸਾਹਿਬ। ਖੰਭ ਵਿਕਾਂਦੜੇ ਜੇ ਲਹਾਂ ਕਿੰਨਾ ਸਾਵੀ ਤੋਲ, ਤਨ ਜੜਾਈ ਆਪਣਾ ਲਹਾਂ ਸੋ ਸੱਜਣ ਤੋਲ। ਉੱਡ ਕੇ ਚੱਲੀਏ ਸਤਿਗੁਰਾਂ ਦੇ ਦਰਬਾਰ ਚ, ਬਾਜਾਂ ਵਾਲੇ ਕਲਗੀਧਰ ਸਵਾਮੀ ਦੇ ਦਰਸ਼ਨ ਕਰਨੇ ਹਨ।
ਨਟ ਨਿਰਤਕ ਗਨ ਆਏ ਕਲਾਵਤ,
ਬੜੇ ਬੜੇ ਕਿਉਂਕਿ ਜਦੋਂ ਮੇਲੇ ਹੁੰਦੇ ਜੋੜ ਮੇਲੇ ਉਦੋਂ ਫਿਰ ਆ ਜਿਹੜੇ ਤਮਾਸ਼ਾ ਆਦਕ ਵਿਖਾਉਣ ਵਾਲੇ ਉਹ ਵੀ ਅੱਜ ਕੱਲ੍ਹ ਵੀ ਹੁੰਦੇ, ਉਦੋਂ ਵੀ ਆ ਜਾਇਆ ਕਰਦੇ, ਜਿਹੜੇ ਨੱਟ ਹੁੰਦੇ, ਬਾਜ਼ੀਆਂ ਪਾਉਣ ਵਾਲੇ ਬਾਜ਼ੀਗਰ ਆਦਕ ਹੁੰਦੇ, ਉਹ ਵੀ ਪਹੁੰਚ ਗਏ ਇਨਾਮ ਲੈਣ ਵਾਸਤੇ ਸੰਗਤਾਂ ਕੋਲੋਂ।
ਤੇਰੇ ਗੁਰੂ ਕੇ ਜਸ ਗੁਣ ਗਾਵਤ,
ਸਤਿਗੁਰੂ ਜੀ ਦਾ ਜਸ ਗਾਉਂਦੇ, ਮਹਾਰਾਜ ਜੀ ਦੀਆਂ ਵਡਿਆਈਆਂ ਗਾ ਕੇ ਆਨੰਦਪੁਰ ਸਾਹਿਬ ਟਿਕਦੇ ਹਨ।
ਇਤਿਆਦਿਕ ਬੋ ਕੋਤਕ ਹੋਤ,
ਇੱਦਾਂ ਸ੍ਰੀ ਆਨੰਦਪੁਰ ਸਾਹਿਬ ਬੜੇ ਭਾਰੀ ਕੌਤਕ ਹੋ ਰਹੇ ਨੇ, ਜਿਵੇਂ ਹੋਲੇ ਮਹੱਲੇ ਦਾ ਪੁਰਬ ਹੁੰਦਾ ਨਾ, ਆ 15 ਮਾਰਚ ਨੂੰ ਅਗਲੇ ਮਹੀਨੇ ਹੋਲੇ ਮਹੱਲੇ ਦਾ ਪੁਰਬ ਆ ਰਿਹਾ, ਖਾਲਸੇ ਪੰਥ ਨੇ ਪੂਰੇ ਜਾਹੋ ਜਲਾਲ ਨਾਲ ਸ੍ਰੀ ਆਨੰਦਪੁਰ ਸਾਹਿਬ ਮਨਾਉਣਾ ਹੈ। ਤੇ ਹੋਲੇ ਮਹੱਲੇ ਦੇ ਪੁਰਬ ਤੇ ਵੇਖੋ ਜਿਵੇਂ ਸੰਗਤਾਂ ਹੁੰਦੀਆਂ, ਏਦਾਂ ਹੀ ਸੰਗਤ ਸੀ ਮਹਾਰਾਜ ਜੀ ਦੇ ਦਰਬਾਰ ਵਿੱਚ ਆਨੰਦਪੁਰ ਸਾਹਿਬ।
ਸਭ ਕੇ ਹਿਰਦੇ ਮੋਦ ਉਦੋਤ,
ਸਭ ਦੇ ਹਿਰਦਿਆਂ ਚ ਮੋਦ ਹੈ, ਸਭ ਦੇ ਹਿਰਦਿਆਂ ਚ ਖੁਸ਼ੀ ਆ, ਆਨੰਦ ਹੈ।
ਜਾਗਰਨ ਪਯੋ ਨਿਸਾ ਤਿਸ ਮਾਈ,
ਕਹਿੰਦੇ ਚੌਥ ਦੀ ਜਿਹੜੀ ਰਾਤ ਹੈ ਉਹਦਨ ਸੁੱਤਾ ਨਹੀਂ ਕੋਈ, ਸਾਰੀ ਰਾਤ ਦੀਵਾਨ ਲੱਗਾ ਰਿਹਾ ਤੇ ਦੀਵਾਨ ਵਿੱਚ ਕੀਰਤਨ ਹੁੰਦਾ ਰਿਹਾ, ਕਥਾ ਹੁੰਦੀ ਰਹੀ, ਢਾਡੀ ਸਿੰਘ ਵਾਰਾਂ ਗਾਉਂਦੇ ਰਹੇ। ਜਿੱਥੇ ਜਿੱਥੇ ਵੀ ਸੰਗਤਾਂ ਦਾ ਇਕੱਠ ਸੀ ਉਸ ਰਾਤ ਨੂੰ ਕੋਈ ਨਹੀਂ ਸੁੱਤਾ। ਕਹਿੰਦੇ ਗੁਰੂ ਘਰ ਆਏ ਆ, ਸੌਣ ਥੋੜ੍ਹੀ ਆਏ ਆ, ਜੇ ਸੌਣਾ ਹੀ ਆ ਤਾਂ ਘਰ ਜਾ ਕੇ ਸੌ ਲੈਣਾ ਸੀ, ਫਿਰ ਇੱਥੇ ਆਉਣ ਦਾ ਕੀ ਲਾਭ, ਆਏ ਆ ਵੱਧ ਤੋਂ ਵੱਧ ਲਾਭ ਪ੍ਰਾਪਤ ਕਰੀਏ। ਕਹਿੰਦੇ ਇੱਕ ਰਾਤ ਕਿਸੇ ਨੇ ਰਹਿਣਾ, ਕਿਸੇ 2 ਰਾਤਾਂ ਰਹਿਣੀਆਂ, ਉਹ ਵੀ ਸੌਂ ਕੇ ਕੱਟ ਜਾਈਏ, ਸਮਾਂ ਜਾਈ ਬਤੀਤ ਕਰ ਦਈਏ, ਸਫਲ ਕਰੀਏ ਸਮਾਂ। ਕਹਿੰਦੇ ਚੌਥ ਦੀ ਜਿਹੜੀ ਰਾਤ ਹੈ ਤੇ ਪੰਚਮੀ ਤੇ ਚੌਥ ਦੀ ਵਿਚਕਾਰਲੀ ਰਾਤ, ਸਾਰੀ ਰਾਤ ਹਰੀ ਜਸ ਹੁੰਦਾ ਰਿਹਾ, ਆਏ ਸੰਤ ਪਰੋਹਣੇ, ਕੀਰਤਨ ਹੋਆ ਰਹਿਣ ਸਬਾਈ, ਸਾਰੀ ਰਾਤ ਹਰੀ ਕੀਰਤਨ ਦਾ ਲਾਹਾ ਪ੍ਰਾਪਤ ਕਰਦੇ ਰਹੇ ਸਿੱਖ।
ਕੀਰਤਨ ਹੋ ਤੇ ਆਨੰਦ ਉਰਮਾਈ,
ਕੀਰਤਨ ਆਨੰਦਪੁਰ ਸਾਹਿਬ ਚ ਹੋ ਰਿਹਾ ਜਿੱਥੇ ਜਿੱਥੇ ਸੰਗਤਾਂ, ਕਿਉਂਕਿ ਉਦੋਂ ਅੱਜ ਵਾਂਗੂ ਮੈਕ ਆਦਿਕ ਸਾਧਨ ਨਹੀਂ ਸਨ ਹੁੰਦੇ, ਜਿੰਨੀ ਕੁ ਸੰਗਤ 1000-2000 ਵਿੱਚ ਆਵਾਜ਼ ਪਹੁੰਚਦੀ ਉੱਥੇ ਬਹਿ ਜਾਂਦੇ, ਕੁਝ ਥੋੜਾ ਜਿਹਾ ਦੂਰ ਜਾ ਕੇ ਹੋਰ ਦੀਵਾਨ ਲੱਗ ਜਾਂਦਾ, ਉੱਥੇ ਸੰਗਤ ਬਹਿ ਜਾਂਦੀ। ਏਦਾਂ ਨਹੀਂ ਸੀ ਅੱਜ ਵਾਂਗੂ ਜਿਵੇਂ ਤੁਰੇ ਹੀ ਫਿਰਦੇ ਆ ਦੁਕਾਨਾਂ ਤੇ, ਕੋਈ ਪੀਪਣੀਆਂ ਵਜਾਉਂਦਾ ਫਿਰਦਾ, ਕੋਈ ਮੇਲਿਆਂ ਦੇ ਹਾਲਾਤ ਜਿਹੜੇ ਅੱਜ ਕੱਲ੍ਹ ਨਜ਼ਰ ਆਉਂਦੇ ਆ, ਏਦਾਂ ਦੇ ਨਹੀਂ ਹੁੰਦੇ ਸੀ ਗੁਰੂ ਸਾਹਿਬ ਦੇ ਸਮੇਂ। ਵੱਧ ਤੋਂ ਵੱਧ ਦੀਵਾਨਾਂ ਵਿੱਚ ਸੰਗਤ ਹਾਜ਼ਰ ਹੁੰਦੀ, ਦੀਵਾਨ ਹੁਣ ਵੀ ਬਹੁਤ ਲੱਗੇ ਹੁੰਦੇ ਗੁਰੂ ਦਰਬਾਰਾਂ ਦੇ ਵਿੱਚ, ਪਰ ਹੁਣ ਦੀਵਾਨਾਂ ਵਿੱਚ ਸੰਗਤ ਉਦੋਂ ਜਾਂਦੀ ਜਦੋਂ ਸੌਣਾ ਹੁੰਦਾ। ਹੁਣ ਅੱਜ ਕੱਲ੍ਹ ਦਾ ਵਰਤਾਰਾ ਮੇਲਿਆਂ ਦਾ, ਇਹ ਨਿਘਾਰ ਆ ਰਿਹਾ ਸਾਡੇ ਜੋੜ ਮੇਲਿਆਂ 'ਚ, ਸੋਧ ਸੁਧਈਆ ਕਰਨ ਦੀ ਲੋੜ ਹੈ। ਹੁਣ ਦੀਵਾਨਾਂ ਵਿੱਚ ਉਦੋਂ ਜਾਂਦੀ ਸੰਗਤ ਜਦੋਂ ਸੌਣਾ ਹੋਵੇ, ਬਾਕੀ ਸਾਰਾ ਦਿਨ ਫਿਰੀ ਜਾਣਾ, ਕਦੇ ਇੱਧਰ ਕਦੇ ਉੱਧਰ, ਇਹ ਨਹੀਂ ਵੀ ਕਿਤੇ ਟਿਕ ਕੇ ਬਹਿ ਕੇ ਹਰੀ ਜਸ ਸੁਣ ਲਈਏ, ਨਾਮ ਜਪ ਲਈਏ, ਬਾਣੀ ਪੜ੍ਹ ਲਈਏ, ਭੱਜੇ ਹੀ ਫਿਰਦੇ ਹੈ, ਖਬਰੇ ਕੀ ਲੱਭਦੇ ਫਿਰਦੇ ਹੁੰਦੇ ਵੀ ਕੀ ਲੱਭਣਾ ਉੱਥੇ। ਜਿਹੜੀ ਚੀਜ਼ ਗੁਆਚੀ ਹੈ ਉਹਨੂੰ ਲੱਭਣ ਵਾਸਤੇ ਤਾਂ ਸੰਗਤ 'ਚ ਬਹਿਣਾ ਪੈਣਾ, ਉਹਨੂੰ ਲੱਭਣ ਵਾਸਤੇ ਪ੍ਰੇਰਿਤ ਨਹੀਂ ਹੁੰਦੇ, ਖਬਰੇ ਹੋਰ ਕੀ ਲੱਭਦੇ ਫਿਰਦੇ ਆ। ਪੁੱਛੀਏ ਭਾਈ ਕਿਉਂ ਫਿਰੀ ਜਾਂਦੇ ਹੋ ਇੱਧਰ, ਬਸ ਮੇਲਾ ਵੇਖਦੇ ਆ, ਇਹ ਹਾਲਾਤ ਨੇ। ਗੁਰੂ ਖਾਲਸਾ ਜੀ ਪੁਰਾਤਨ ਸਮੇਂ ਗੁਰੂ ਕੀਆਂ ਸੰਗਤਾਂ, ਗੁਰੂ ਕੇ ਸਿੱਖ ਜਦੋਂ ਮੇਲਿਆਂ 'ਚ ਆਉਂਦੇ, ਜਿੱਥੇ ਜਿੱਥੇ ਦੀਵਾਨ ਲੱਗ ਜਾਣਾ ਵਿੱਚ ਬਹਿ ਜਾਣਾ ਸਾਰਿਆਂ ਨੇ, ਕਥਾ ਸੁਣਨੀ, ਕੀਰਤਨ ਸੁਣਨਾ, ਢਾਡੀ ਵਾਰਾਂ ਸੁਣਨੀਆਂ, ਆਪਣਾ ਸਮਾਂ ਸਫਲ ਬਣਾਉਣਾ।
ਨਿਜ ਨਿਜ ਸੰਗਤ ਵਿਖੇ ਮਸੰਦ,
ਆਪੋ ਆਪਣੀ ਸੰਗਤ ਵਿੱਚ ਜਿਹੜੇ ਗੁਰੂ ਘਰ ਦੇ ਮਸੰਦ ਸੰਗਤਾਂ ਲੈ ਕੇ ਆਏ ਨੇ, ਕੋਈ ਧੰਨੀ ਖੇਪ ਤੋਂ ਆਇਆ, ਕੋਈ ਮੁਲਤਾਨ ਤੋਂ ਆਇਆ, ਕੋਈ ਪਿਸ਼ਾਵਰ ਤੋਂ ਆਇਆ, ਕੋਈ ਭੱਖਰ ਸੱਖਰ ਦੇ ਇਲਾਕੇ ਤੋਂ ਆਇਆ, ਕੋਈ ਜੰਮੂ ਤੋਂ, ਕੋਈ ਕਸ਼ਮੀਰ ਤੋਂ, ਕੋਈ ਲਾਹੌਰ ਤੋਂ, ਕੋਈ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ, ਕੋਈ ਗੋਇੰਦਵਾਲ ਸਾਹਿਬ ਤੋਂ, ਖਡੂਰ ਸਾਹਿਬ ਤੋਂ, ਤਰਨ ਤਾਰਨ ਸਾਹਿਬ ਤੋਂ, ਕੋਈ ਮਾਲਵੇ ਦੇ ਇਲਾਕੇ ਚੋਂ, ਕੋਈ ਜਗਨਨਾਥਪੁਰੀ ਤੱਕ ਦੀਆਂ ਵੀ ਸੰਗਤਾਂ ਗੁਰੂ ਘਰ 'ਚ ਪਹੁੰਚ ਰਹੀਆਂ, ਬਿਹਾਰ ਤੋਂ, ਪਟਨਾ ਸਾਹਿਬ ਦੇ ਇਲਾਕੇ ਤੋਂ ਵੀ ਬਸੰਤ ਗੁਰੂ ਘਰ ਪੁੱਜ ਗਏ ਹਨ।
ਬੈਠੇ ਜਾਗਰਨ ਕੀਨ ਬਿਲੰਦ,
ਸਾਰੀ ਰਾਤ ਬੈਠੇ ਹਰੀ ਜਸ, ਜਾਗਰਨ ਮਤਲਬ ਸਾਰੀ ਰਾਤ ਜਾਗਦੇ ਰਹੇ, ਜਾਗਨਾ ਜਾਗਨ ਨੀਕਾ ਹਰ ਕੀਰਤਨ ਮਹਿ ਜਾਗਨਾ। ਧੰਨ ਗੁਰੂ ਹਰਗੋਬਿੰਦ ਸਾਹਿਬ ਨੇ ਆਪਣੇ ਸੱਚਖੰਡ ਜਾਣ ਸਮੇਂ ਅੰਤਲਾ ਉਪਦੇਸ਼ ਇਹ ਦਿੱਤਾ ਸੀ ਸੰਗਤ ਨੂੰ, ਇਹ ਸ਼ਬਦ ਉਚਾਰ ਕੇ, ਜਾਗਨਾ ਜਾਗਨ ਨੀਕਾ ਹਰ ਕੀਰਤਨ ਮਹਿ ਜਾਗਨਾ, ਜਾਗਣ ਵਿੱਚ ਜਾਗਣਾ ਭਲਾ, ਹਰੀ ਦੇ ਕੀਰਤਨ 'ਚ ਜਾਗਣਾ। ਨੀਂਦ ਆਉਣ ਲੱਗੇ ਸੰਗਤ ਵਿੱਚ ਬੈਠਿਆਂ, ਕਥਾ ਸੁਣਦਿਆਂ, ਕੀਰਤਨ ਸੁਣਦਿਆਂ, ਤਾਂ ਰੀੜ ਦੀ ਹੱਡੀ ਸਿੱਧੀ ਕਰਕੇ ਬੈਠ ਜਾਣਾ ਚਾਹੀਏ। ਅੱਖਾਂ ਬੰਦ ਕਰਕੇ ਬੈਠੀਏ ਤਾਂ ਵੀ ਨੀਂਦ ਝਟਕਾ ਦਿੰਦੀ ਹੈ, ਉਹਦੇ ਲਈ ਵੀ ਵਿਧੀ ਵਿਧਾਨ ਹੈ, ਨੇਤਰ ਖੋਲ੍ਹ ਲਓ। ਨੇਤਰ ਬੰਦ ਕਰਕੇ ਨੀਂਦ ਆਉਣੀ ਆਉਣੀ ਹੈ, ਸੁਭਾਵਿਕ ਹੈ। ਨਾ ਆਵੇ ਭਲਾ ਜੇ ਨੀਂਦ ਆਉਣ ਲੱਗ ਪਵੇ ਤੇ ਫਿਰ ਨੇਤਰਾਂ ਨਾਲ ਸਾਹਮਣੇ ਸਨਮੁਖ ਜੇ ਵਕਤਾ ਬੋਲ ਰਿਹਾ ਉਹਨੂੰ ਵੇਖ ਲਓ, ਸਤਿਗੁਰੂ ਜੀ ਦੇ ਦਰਸ਼ਨ ਕਰ ਲਓ ਤਾਂ ਜੋ ਨੀਂਦ ਘੇਰਾ ਨਾ ਪਾਵੇ। ਹਰੀ ਜਸ ਸੁਣਦਿਆਂ ਹਰੀ ਜਸ ਗਾਇਨ ਕਰਦਿਆਂ ਜਾਗਰਤ ਅਵਸਥਾ ਵਿੱਚ ਰਹਿ ਕੇ ਕੀਰਤਨ ਕਥਾ ਸੁਣਨਾ, ਇਹਦਾ ਲਾਭ ਪ੍ਰਾਪਤ ਕਰਨਾ। ਇਹ ਸਮਾਂ ਜਾਈ ਨਾ ਜਾਵੇ, ਜੇ ਆਏ ਮਿਹਨਤ ਕਰਕੇ ਹਿੰਮਤ ਵੀ ਕੀਤੀ, ਘੰਟਾ ਦੋ ਘੰਟੇ ਸਮਾਂ ਕੱਢਿਆ ਗੁਰੂ ਘਰ ਵਿੱਚ, ਉਹ ਵੀ ਕਥਾ ਕੀਰਤਨ ਸੁਣਦਿਆਂ ਜੇ ਨਿੰਦਰਾ ਬਸ ਹੋ ਕੇ ਟਾਈਮ ਪਾਸ ਕਰਕੇ ਚਲੇ ਗਏ, ਫਿਰ ਵੀ ਲਾਭ ਨਹੀਂ ਹੋਣਾ ਸੰਪੂਰਨ। ਲਾਭ ਤਾਂ ਹੈ ਪਰ ਪੂਰਨ ਲਾਭ ਨਹੀਂ ਹੈ। ਸੰਪੂਰਨ ਲਾਭ ਉਦੋਂ ਹੀ ਆ ਜਦੋਂ ਐਨ ਇਕਾਗਰ ਹੋ ਕੇ ਪ੍ਰਭ ਕੀ ਉਸਤਤ ਕਰੋ ਸੰਤ ਮੀਰ, ਸਾਵਧਾਨ ਇਕਾਗਰ ਚੀਤ, ਸਾਵਧਾਨ ਹੋ ਕੇ ਇਕਾਗਰ ਚਿੱਤ ਹੋ ਕੇ ਸਾਧਨਾ ਦੇ ਵਿੱਚ ਸੰਪੰਨ ਹੋਣਾ। ਤੋ ਜਿੰਨੀ ਸੰਗਤ ਸਾਰੀ ਰਾਤ ਜਾਗਰਣ ਹੋਇਆ, ਭਾਵ ਸਾਰੀ ਰਾਤ ਹਰੀ ਜਸ ਹੋਇਆ, ਸੰਗਤ ਨੇ ਜਾਗ ਕੇ ਕੀਰਤਨ ਸੁਣਿਆ।
ਪਈ ਪੂਰ ਸਭ ਠਾਨ ਸ਼ਨਾਨਾ,
ਜਦੋਂ ਅੰਮ੍ਰਿਤ ਵੇਲਾ ਹੋਇਆ ਸੰਗਤਾਂ ਨੇ ਉੱਠ ਕੇ ਫਿਰ ਕੀਰਤਨ ਦਾ ਦੀਵਾਨ ਵਿੱਚੋਂ ਹੀ ਉੱਠ ਕੇ, ਉਧਰ ਨਵੇਂ ਰਾਗੀ ਸਿੰਘ ਹੋਰ ਦਰਬਾਰ ਚ ਆ ਗਏ, ਉਹਨਾਂ ਆਸਾ ਜੀ ਦੀ ਵਾਰ ਦਾ ਕੀਰਤਨ ਆਰੰਭਿਆ ਤੇ ਆਸਾ ਜੀ ਦੇ ਵਾਰ ਦੇ ਕੀਰਤਨ ਤੋਂ ਪਹਿਲਾਂ ਹੀ ਗੁਰਸਿੱਖ ਉੱਠੇ ਦੀਵਾਨ ਚੋਂ, ਉੱਠ ਕੇ ਇਸ਼ਨਾਨ ਪਾਨ ਕੀਤਾ, ਅੰਮ੍ਰਿਤ ਵੇਲਾ ਸੰਭਾਲਿਆ।
ਪਠੇ ਗਿਰਾ ਗੁਰ ਕੀ ਬਿਦ ਨਾਨਾ,
ਨਾਨਾ ਪ੍ਰਕਾਰ ਦੀ ਜਿਹੜੀ ਸਤਿਗੁਰਾਂ ਨੇ ਬਾਣੀ ਰਚੀ ਆ ਉਸ ਬਾਣੀ ਦਾ ਜਾਪ ਕਰਦੇ ਗੁਰਸਿੱਖ। ਹੁਣ ਤਾਂ ਸਾਡੇ ਕੋਲੋਂ ਪੰਜ ਬਾਣੀਆਂ ਨੀ ਪੜ ਹੁੰਦੀਆਂ, ਪੁਰਾਤਨ ਗੁਰਸਿੱਖ ਉਹਨਾਂ ਦਾ ਨਿਤਨੇਮ ਸੁਣੋ ਕਿੰਨਾ ਵੱਡਾ ਹੁੰਦਾ। ਪੰਜ ਬਾਣੀਆਂ ਤੋਂ ਇਲਾਵਾ ਸ਼ਬਦ ਹਜ਼ਾਰੇ, ਸ਼ਬਦ ਹਜ਼ਾਰੇ ਪਾਤਸ਼ਾਹੀ ਦਸਵੀਂ, ਅੰਮ੍ਰਿਤ ਸਵਈਆਂ ਤੋਂ ਇਲਾਵਾ ਦੂਸਰੇ ਸਵਈਏ, ਬੱਤੀ ਤੇਤੀ ਸਵਈਏ, ਫਿਰ ਆਸਾ ਜੀ ਦੀ ਵਾਰ, ਸੁਖਮਣੀ ਸਾਹਿਬ, ਚੰਡੀ ਦੀ ਵਾਰ, ਇਹਦੇ ਤੋਂ ਇਲਾਵਾ ਫਿਰ ਸਿੱਧ ਗੋਸ਼ਟ, ਦੱਖਣੀ ਓਅੰਕਾਰ, ਬਾਵਨ ਅੱਖਰੀ, ਇਹ ਬਾਣੀ ਤੋਂ ਇਲਾਵਾ ਫਿਰ ਦਸਵੇਂ ਪਾਤਸ਼ਾਹ ਦੀ ਬਾਣੀ, ਅਕਾਲ ਉਸਤਤ, ਬਚਿੱਤਰ ਨਾਟਕ, ਚੰਡੀ ਚਰਿੱਤਰ ਪਹਿਲਾ, ਚੰਡੀ ਚਰਿੱਤਰ ਦੂਜਾ, ਗਿਆਨ ਪ੍ਰਬੋਧ, ਬਾਰਾਂ ਬਾਰਾਂ ਦਸ ਦਸ ਬਾਰਾਂ ਬਾਰਾਂ ਘੰਟੇ ਦਾ ਪੁਰਾਤਨ ਸਿੰਘਾਂ ਦਾ ਨਿਤਨੇਮ ਹੁੰਦਾ। ਤੇ ਹੁਣ ਚੱਲਦਿਆਂ ਚੱਲਦਿਆਂ ਘਟਦਿਆਂ ਘਟਦਿਆਂ ਪੰਜਾਂ ਤੋਂ ਵੀ ਅਸੀਂ ਘਟ ਗਏ ਹਾਂ, ਕਹਿੰਦੇ ਚਲੋ ਮੂਲ ਮੰਤਰ ਪੜ੍ਹ ਕੇ ਸਾਰ ਲਈਏ। ਇਹੋ ਜਿਹੇ ਹਾਲਾਤ ਹੋ ਗਏ, ਪੁਰਾਤਨ ਗੁਰਸਿੱਖ ਬਾਣੀ ਪੜ੍ਹਦੇ ਗੱਜ ਗੱਜ ਕੇ, ਸਤਿਗੁਰੂ ਜੀ ਦੀ ਬਾਣੀ ਨੂੰ ਰੱਜ ਰੱਜ ਕੇ ਤੇ ਗੱਜ ਗੱਜ ਕੇ ਪੜ੍ਹਦੇ ਤੇ ਕਹਿੰਦੇ ਖੰਡਾ ਖੜਕਾਈਏ, ਇਹ ਦੁਸ਼ਮਣ ਨਾਲ ਵੈਰੀ ਨਾਲ ਖੰਡਾ ਖੜਕਾਉਣਾ ਹੈ। ਜਦੋਂ ਜਪਜੀ ਸਾਹਿਬ ਪੜ੍ਹਦੇ ਹਾਂ ਤੇ ਸਾਡੀ ਕਲਯੁੱਗ ਦੇ ਨਾਲ ਲੜਾਈ ਹੁੰਦੀ ਹੈ, ਜਪਜੀ ਸਾਹਿਬ ਦੇ ਤਿੱਖੇ ਖੰਡੇ ਦੇ ਨਾਲ ਕਲਯੁੱਗ ਦਾ ਪ੍ਰਭਾਵ ਕੱਟਿਆ ਜਾਂਦਾ, ਕਲਯੁੱਗ ਦਾ ਅਸਰ ਕੱਟਿਆ ਜਾਂਦਾ ਹੈ। ਤੋ ਅੰਮ੍ਰਿਤ ਗੁਰਬਾਣੀ ਦਾ ਜਾਪ ਗੁਰਸਿੱਖ ਗੱਜ ਗੱਜ ਕੇ ਪੜ੍ਹਦੇ ਹਨ।
ਬਸਤਰ ਨਵੀਨੇ ਮੋਲ ਵਡੇਰੇ,
ਨਵੇਂ ਨਵੇਂ ਬਸਤਰ ਗੁਰਸਿੱਖਾਂ ਪਹਿਨੇ, ਅੱਜ ਸਤਿਗੁਰੂ ਬਾਜਾਂ ਵਾਲੇ ਦੀ ਦਸਤਾਰ ਬੰਦੀ ਹੋਣੀ ਹੈ, ਸੱਜ ਧੱਜ ਕੇ ਆਉਂਦੇ ਗੁਰਸਿੱਖ, ਸੋਹਣੇ ਬਸਤਰ ਨਵੀਨ ਧਾਰਨ ਕਰਕੇ,
ਪਹਿਰਤ ਕਹਿਤ ਆਜ ਗੁਰ ਹੇਰੇ,
ਨਵੇਂ ਬਸਤਰ ਧਾਰਨ ਕਰਕੇ ਵੇਖ ਪਾ ਕੇ ਨਾ, ਦਸਤਾਰਾਂ ਸੋਹਣੀਆਂ ਸੋਹਣੀਆਂ ਬੰਨਦੇ, ਸਜਾ ਸਜਾ ਕੇ, ਪੇਚ ਲਾ ਲਾ ਕੇ, ਕੋਈ ਪੁੱਛਦਾ ਵੀ ਕਿਉਂ ਸਜਦਾ ਧਜਦਾ, ਕਹਿੰਦੇ ਕਲਗੀਧਰ ਦੇ ਦਰਸ਼ਨਾਂ ਨੂੰ ਚੱਲਿਆ, ਜਦੋਂ ਸਤਿਗੁਰੂ ਜੀ ਵੇਖਣਗੇ ਤੇ ਸਾਡੇ ਤੇ ਦਇਆ ਕਰਨਗੇ, ਸੋਹਣੀ ਦਸਤਾਰ ਵੇਖ ਕੇ, ਸੀਸ ਤੇ ਸੋਹਣਾ ਦਸਤਾਰਾ ਸਜਿਆ ਵੇਖ ਕੇ, ਦਾੜੇ ਚ ਕੰਘਾ ਫੇਰਦੇ, ਕਹਿੰਦੇ ਜੇ ਇਕੱਠਾ ਜਿਹਾ ਹੋਇਆ ਹੋਇਆ ਦਾੜਾ ਤੇ ਵੇਖ ਕੇ ਸ਼ਾਇਦ ਗੁਰੂ ਸਾਹਿਬ ਦੀ ਪ੍ਰਸੰਨਤਾ ਨਾ ਹੋਵੇ, ਕੰਘਿਆਂ ਦੇ ਨਾਲ ਦਾੜਿਆਂ ਨੂੰ ਫੇਰ ਕੇ, ਮੁਛਹਿਰੇ ਚੜ੍ਹਾ ਕੇ, ਸੋਹਣੇ ਸਾਬਤ ਸੂਰਤ ਹੋ ਕੇ ਸਤਿਗੁਰਾਂ ਦੇ ਦਰਬਾਰ 'ਚ ਜਾਵਾਂਗੇ ਤੇ ਕਲਗੀਧਰ ਦੀਆਂ ਖੁਸ਼ੀਆਂ ਹੋਣਗੀਆਂ। ਇਉਂ ਗੁਰਸਿੱਖ ਸੱਜ ਧੱਜ ਕੇ ਗੁਰੂ ਦਰਬਾਰ 'ਚ ਆਉਂਦੇ ਹਨ।
ਸ਼੍ਰੀ ਬੇਦੀ ਤੇਹਣ ਕੁੱਲ ਆਈ,
ਬੇਦੀਆਂ ਦੀ ਅੰਸ਼ ਵੰਸ਼ ਵਿੱਚੋਂ, ਗੁਰੂ ਨਾਨਕ ਸਾਹਿਬ ਦੀ ਅੰਸ਼ ਵੰਸ਼ 'ਚੋਂ, ਬਾਬਾ ਧਰਮ ਚੰਦ ਜੀ ਦੇ ਪੁੱਤਰ ਸੀ ਬਾਬਾ ਮਾਣਕ ਚੰਦ ਜੀ, ਬਾਬਾ ਮੇਹਰ ਚੰਦ ਜੀ, ਅੱਗੋਂ ਉਹਨਾਂ ਦੀ ਅੰਸ਼ ਵੰਸ਼ ਹੈ। ਏਦਾਂ ਤ੍ਰੇਹਣ ਗੁਰੂ ਅੰਗਦ ਦੇਵ ਸਾਹਿਬ ਜੀ, ਬਾਬਾ ਦਾਤੂ ਜੀ, ਬਾਬਾ ਦਾਸੂ ਜੀ ਦੇ ਪਰਿਵਾਰਾਂ 'ਚੋਂ ਸਾਹਿਬਜ਼ਾਦੇ ਆਏ।
ਸ਼੍ਰੀ ਗੁਰ ਅਮਰ ਅੰਸ਼ ਸਮੁਦਾਈ,
ਭੱਲਿਆਂ ਦੀ ਕੁੱਲ ਚੋਂ ਗੁਰੂ ਅਮਰਦਾਸ ਸਾਹਿਬ ਜੀ ਦੀ ਅੰਸ਼ ਵੰਸ਼ ਵਿੱਚੋਂ ਵੀ ਮਹਾਂਪੁਰਖ ਆਏ ਹਨ।
ਨਿਜ ਨਿਜ ਡੇਰੇ ਸਭ ਹੋਏ ਤਿਆਰ,
ਸਾਰੇ ਆਪੋ ਜਿੱਥੇ ਜਿੱਥੇ ਜਿਹਦਾ ਪੜਾਅ ਸੀ ਤਿਆਰ ਹੋਏ, ਸਾਰਿਆਂ ਨੇ ਬਸਤਰ ਸ਼ਸਤਰ ਧਾਰਨ ਕੀਤੇ,
ਬੈਠੇ ਮਨ ਪ੍ਰਤੀਕ ਨਾ ਧਾਰ,
ਉਡੀਕ ਕਰਨ ਲੱਗੇ ਕਿ ਕਲਗੀਧਰ ਜੀ ਦਾ ਦਰਬਾਰ ਕਦੋਂ ਸਜੇ ਤੇ ਕਦੋਂ ਸਤਿਗੁਰੂ ਜੀ ਦੇ ਦਰਬਾਰ 'ਚ ਜਾ ਕੇ ਦਰਸ਼ਨ ਕਰੀਏ।
ਸੰਤ ਮਹੰਤ ਸਾਧ ਬਹੁ ਪਾਤੀ,
ਬੜੇ ਬੜੇ ਸੰਤ ਮਹੰਤ ਸਾਧੂ ਬਹੁ ਪ੍ਰਕਾਰ ਦੇ, ਨੌਵੇਂ ਪਾਤਸ਼ਾਹ ਦੇ ਬੜੇ ਸ਼ਰਧਾਲੂ ਸਾਧੂ ਮਹਾਤਮਾ ਜਿਹੜੇ ਸਤਿਗੁਰਾਂ ਦੇ ਨਾਲ ਹੀ ਬਹੁਤ ਥਾਵਾਂ ਤੇ ਵਿਚਰੇ, ਉਹ ਵੀ ਆਨੰਦਪੁਰ ਸਾਹਿਬ ਕਲਗੀਧਰ ਜੀ ਦੇ ਦਰਸ਼ਨਾਂ ਨੂੰ ਆਏ ਹਨ।
ਚਿਤ ਮੈਂ ਚੋਂ ਅਪਰ ਸਭ ਜਾਤੀ,
ਸਾਰਿਆਂ ਦੇ ਮਨ ਚ ਚਾਹ ਕੋਈ ਜਾਤੀ ਐਸੀ ਨਹੀਂ ਜਿਹੜੀ ਨਾ ਆਈ ਹੋ, ਹਰ ਜਾਤੀ ਨਾਲ ਸੰਬੰਧ ਰੱਖਣ ਵਾਲੇ, ਕਿਉਂਕਿ ਹਰ ਜਾਤੀ ਦੇ ਗੁਰਸਿੱਖ ਨੇ ਗੁਰੂ ਘਰ ਵਿੱਚ। ਜਦੋਂ ਗੁਰੂ ਘਰ ਚ ਆ ਜੀ ਇੱਕੋ ਹੀ ਜਾਤ ਹੋ ਜਾਂਦੀ ਹੈ, ਬਾਹਰ ਭਾਵੇਂ ਜਿਹੜੀ ਮਰਜ਼ੀ ਜਾਤੀ ਨਾਲ ਕੋਈ ਸੰਬੰਧ ਰੱਖਦਾ ਹੋਵੇ, ਜਦੋਂ ਗੁਰੂ ਕਾ ਸਿੱਖ ਹੋ ਗਿਆ ਫਿਰ ਸਾਰੇ ਸੋਢੀ ਹੋ ਗਏ, ਕਲਗੀਧਰ ਜੀ ਦੇ ਪੁੱਤ ਧੀਆਂ ਬਣ ਕੇ ਫਿਰ ਸਾਰੇ ਸੋਢ ਵੰਸ਼ੀ ਹੋ ਗਏ। ਕਹਿੰਦੇ ਇਸ ਤਰ੍ਹਾਂ ਜਿੰਨੀਆਂ ਜਾਤੀਆਂ ਬਰਾਦਰੀਆਂ ਦੇ ਲੋਕ ਨੇ ਸਭ ਮਹਾਰਾਜ ਜੀ ਦੇ ਦਰਸ਼ਨਾਂ ਨੂੰ ਚੱਲ ਕੇ ਆਏ ਹਨ।
ਸੂਰਜ ਮਲ ਕੇ ਪੋਤਰੇ ਦੋਈ,
ਇੱਧਰ ਬਾਬਾ ਸੂਰਜ ਮਲ ਜੀ ਦੇ ਦੋ ਪੋਤਰੇ ਬਾਬਾ ਗੁਲਾਬ ਰਾਏ ਜੀ ਤੇ ਬਾਬਾ ਸ਼ਿਆਮ ਦਾਸ ਜੀ, ਇਹ ਵੀ ਕੀਰਤਪੁਰ ਸਾਹਿਬ ਤੋਂ ਚੱਲ ਕੇ ਆਏ ਦਸਤਾਰ ਲੈ ਕੇ।
ਦੇਖਣ ਹੇਤ ਹਰਖ ਤਰ ਸੋਈ,
ਸਭ ਦੇ ਮਨ ਚ ਬੜੀ ਖੁਸ਼ੀ ਹੈ, ਬੜਾ ਆਨੰਦ ਹੈ, ਦਰਸ਼ਨਾਂ ਨੂੰ ਆਏ ਹਨ।
ਸ਼੍ਰੀ ਗੋਬਿੰਦ ਸਿੰਘ ਕੋ ਅਭਿਖੇਕ,
ਧੰਨ ਗੁਰੂ ਕਲਗੀਧਰ ਜੀ ਨੂੰ ਪੂਜਣ ਆਏ ਨੇ, ਸਤਿਗੁਰਾਂ ਦਾ ਜਜਨ ਭਜਨ ਕਰਨ ਆਏ ਹਨ।
ਉਤਲਾਵਤ ਪਿਖਨ ਅਨੇਕ,
ਉਤਲਾ ਕੇ ਆਉਂਦੇ ਕੇਵਲ ਇੱਕੋ ਤਾਂਗ ਹੈ ਦਰਸ਼ਨਾਂ ਦੀ, ਹੋਰ ਕੋਈ ਇੱਛਾ ਨਹੀਂ।
ਲੈ ਦਸਤਾਰ ਆਦ ਗਨ ਪੇਟ,
ਕੋਈ ਦਸਤਾਰ ਲੈ ਕੇ ਆ ਰਿਹਾ, ਕੋਈ ਜਥਾ ਸ਼ਕਤ ਪਿਟਾਵਾਂ ਲੈ ਕੇ ਆ ਰਿਹਾ।
ਮਿਲਿਓ ਚੈਤ ਚਿਤ ਪ੍ਰੇਮ ਲਪੇਟ,
ਸਭ ਦੇ ਹਿਰਦਿਆਂ ਚ ਗੁਰੂ ਸਾਹਿਬ ਦਾ ਪ੍ਰੇਮ ਲਪਟਿਆ ਹੋਇਆ, ਔਰ ਉਸੇ ਪ੍ਰੇਮ ਨੂੰ ਧਾਰ ਕੇ ਮਹਾਰਾਜ ਜੀ ਦੇ ਦਰਸ਼ਨਾਂ ਨੂੰ ਆ ਰਹੇ ਨੇ।
ਸ਼੍ਰੀ ਗੁਜਰੀ ਪ੍ਰਾਤਾ ਨਿਜ ਪ੍ਰੇਰਾ,
ਧੰਨ ਮਾਤਾ ਗੁਜਰੀ ਜੀ ਨੇ ਆਪਣੇ ਭਰਾਤਾ ਜੀ ਮਾਮਾ ਕਿਰਪਾਲ ਚੰਦ ਜੀ ਨੂੰ ਪ੍ਰੇਰਿਆ, ਹੁਕਮ ਕੀਤਾ
ਤਿਆਰੀ ਕਰੋ ਸਕਲ ਬਿਨ ਬੇਰਾ,
ਆਖਿਆ ਭਰਾ ਜੀ ਤੁਸੀਂ ਚੱਲ ਕੇ ਦਰਬਾਰ ਦੀ ਦੀਵਾਨ ਦੀ ਤਿਆਰੀ ਕਰੋ ਸਰਬ ਪ੍ਰਕਾਰ ਨਾਲ,
ਸੂਖਮ ਬਸਤਰ ਸਰੀਰ ਸਜਾਵੋ,
ਕਲਗੀਧਰ ਜੀ ਨੂੰ ਸੋਹਣੇ ਬਸਤਰ ਸਜਾਓ, ਜਿਹੜੇ ਸੂਖਮ ਧਾਗੇ ਦੇ ਬਰੀਕ ਧਾਗੇ ਦੇ ਬਣੇ ਹੋਣ, ਉਹਦੇ ਕੱਪੜਿਆਂ ਦਾ ਚੋਲਾ ਦਸਵੇਂ ਪਾਤਸ਼ਾਹ ਤਨ ਤੇ ਧਾਰਨ ਕਰਨ।
ਰੁਚਰ ਵਿਭੂਖਣ ਕੋ ਪਹਿਰਾਵੋ,
ਸੋਹਣੇ ਆਭੂਸ਼ਣ ਪਵਾਓ ਕਲਗੀਧਰ ਜੀ ਦੇ ਤਨ ਤੇ ਬਾਦਸ਼ਾਹ ਦਰਵੇਸ਼ ਲੱਗਣ।
ਸੁਣ ਕਿਰਪਾਲ ਨਿਜ ਹੱਥ ਸੁਧਾਰ,
ਸੁਣ ਕੇ ਮਾਮਾ ਕਿਰਪਾਲ ਚੰਦ ਜੀ ਨੇ ਆਪ ਆਪਣੇ ਹੱਥੀ ਬਸਤਰ ਜਿਹੜੇ ਵਧੀਆ ਨਵੀਨ ਬਸਤਰ ਤਿਆਰ ਕਰਵਾਏ ਉਹ ਲਿਆਂਦੇ ਹਨ।
ਸਭ ਦਾਸਨ ਪਰ ਹੁਕਮੀ ਉਚਾਰ,
ਉਧਰ ਹੁਕਮ ਕੀਤਾ ਬਾਕੀ ਨੌਕਰਾਂ ਚਾਕਰਾਂ ਦਾਸਾਂ ਨੂੰ ਵੀ ਕੇ ਦਰਬਾਰ ਸਜਾਉਣਾ ਹੈ।
ਦੀਹੀ ਦਮਦਮਾ ਤੁੰਗ ਕਨੇਰਾ,
ਜਿੱਥੇ ਅੱਜ ਕੱਲ ਅਸਥਾਨ ਹੈ ਗੁਰਦੁਆਰਾ ਦਮਦਮਾ ਸਾਹਿਬ ਆਨੰਦਪੁਰ ਸਾਹਿਬ, ਉੱਚਾ ਦਮਦਮਾ ਗੁਰੂ ਕੇ ਮਹਿਲਾਂ ਦੇ ਲਾਗੇ, ਉੱਥੇ ਦੀਵਾਨ ਸਜਦਾ ਜਦੋਂ ਵੱਡਾ ਦੀਵਾਨ ਹੁੰਦਾ ਸੀ, ਜਦੋਂ ਸੰਗਤ ਨੇ ਬਹੁਤ ਭਾਰੀ ਗਿਣਤੀ ਚ ਆਉਣਾ ਤੇ ਉੱਥੇ ਦੀਵਾਨ ਸਜਦਾ। ਤੋ ਦਮਦਮਾ ਸਾਹਿਬ ਵਾਲਾ ਜੋ ਉੱਚਾ ਥਾਂ ਆ, ਮਾਮਾ ਕਿਰਪਾਲ ਚੰਦ ਜੀ ਨੇ ਕਿਹਾ ਉੱਥੇ ਦੀਵਾਨ ਸਜਾਓ।
ਰਚੋ ਰੁਚਰ ਤੈਂ ਫਰਸ਼ ਵਡੇਰਾ,
ਸੋਹਣਾ ਫਰਸ਼ ਵਿਛਾਓ, ਸੋਹਣੇ ਗਿਲਮ ਗਲੀਚੇ ਵਿਛਾਓ।
ਸੂਰਜ ਮੁਖੀ ਹੱਥ ਗੈ ਥਿਰੋ,
ਤੇ ਦੋ ਸੂਰਜ ਮੁਖੀਆਂ, ਸੂਰਜ ਮੁਖੀ ਬਾਦਸ਼ਾਹੀ ਨਿਸ਼ਾਨੀ ਦਾ ਚਿੰਨ੍ਹ ਹੈ। ਕਹਿੰਦੇ ਦੋ ਸੂਰਜ ਮੁਖੀਆਂ ਡੰਡੇ ਦੇ ਵਿੱਚ ਉੱਤੇ ਜਿਵੇਂ ਪਿੱਪਲ ਦਾ ਪੱਤਾ ਹੁੰਦਾ ਹੈ, ਉਹਦੇ ਵਾਂਗੂ ਕੱਪੜੇ ਦਾ ਇੱਕ ਜ਼ਰੀਦਾਰ ਕੱਪੜੇ ਦਾ ਆਕਾਰ ਬਣਾ ਕੇ ਉਹਦੇ 'ਚ ਸੂਰਜ ਦੀਆਂ ਕਿਰਨਾਂ ਬਣਾਈਆਂ ਹੁੰਦੀਆਂ ਚਮਕਦਾਰ ਸੋਨੇ ਰੰਗੀ, ਉਹਨੂੰ ਸੂਰਜਮੁਖੀ ਕਹਿੰਦੇ ਹਨ। ਜਿਵੇਂ ਚਵਰ ਹੈ, ਤਖਤ ਹੈ, ਚੰਦੋਆ ਹੈ, ਇੱਦਾਂ ਹੀ ਬਾਦਸ਼ਾਹੀ, ਇਹ ਬਾਦਸ਼ਾਹੀ ਨਿਸ਼ਾਨੀਆਂ ਦਾ ਸੰਕੇਤ ਹੈ, ਇੱਦਾਂ ਉਹ ਸੂਰਜਮੁਖੀ ਵੀ ਬਾਦਸ਼ਾਹੀ ਸੰਕੇਤ ਹੈ। ਉਹ ਦੋ ਸੂਰਜਮੁਖੀਆਂ ਮਾਮਾ ਕਿਰਪਾਲ ਚੰਦ ਜੀ ਨੇ ਹੁਕਮ ਕੀਤਾ ਵੀ ਜਿੱਥੇ ਸਤਿਗੁਰਾਂ ਦਾ ਆਸਣ ਲੱਗਣਾ ਤਖਤ ਤੇ, ਪਿਛਲੇ ਪਾਸੇ ਦੋ ਸੂਰਜਮੁਖੀਆਂ ਲੈ ਕੇ ਸੇਵਾਦਾਰ ਖਲੋ ਜਾਣ।
ਕੰਚਨ ਦੰਡ ਚਵਰ ਕਰ ਤਰੋ,
ਤੇ ਸੋਨੇ ਦੀਆਂ ਚੋਭਾਂ ਲੈ ਕੇ ਦੋ ਚੋਭਦਾਰ ਸਾਹਮਣੇ ਆਣ ਖਲੋਵਣ ਤਖਤ ਦੇ, ਤੇ ਦੋ ਚਵਰ ਬਰਦਾਰ ਮਹਾਰਾਜ ਜੀ ਦੇ ਸੀਸ ਤੇ ਸੋਨੇ ਦੀ ਡੰਡੀ ਵਾਲੇ ਚਵਰ ਝੁਲਾਵਣ।
ਸੁੰਦਰ ਗਾਦੀ ਰਚੀਏ ਗੁਰ ਕੀ,
ਤੇ ਸਤਿਗੁਰੂ ਜੀ ਦੀ ਸੋਹਣੀ ਗੱਦੀ ਰਚਣੀ ਆ, ਸੋਹਣਾ ਤਖਤ ਸਜਾਉਣਾ ਹੈ।
ਜਥਾ ਰੀਤ ਬਰਤੇ ਬਰ ਤੁਰ ਕੀ,
ਜਿਵੇਂ ਮੁੱਢ ਤੋਂ ਮਰਿਆਦਾ ਚੱਲਦੀ ਆਉਂਦੀ ਮਹਾਰਾਜ ਜੀ ਦਾ ਤਖਤ ਲੱਗਦਾ, ਗੁਰਤਾ ਗੱਦੀ ਸਜਦੀ ਹੈ, ਉਦਾਂ ਹੀ ਕਲਗੀਧਰ ਜੀ ਦੀ ਗੱਦੀ ਸਜਾਉਣੀ ਹੈ।
ਜ਼ਰੀਦਾਰ ਮਖਮਲ ਉਪਧਾਨ,
ਜ਼ਰੀਦਾਰ ਤੇ ਮਖਮਲੀ ਕੱਪੜੇ ਦਾ ਬਣਿਆ ਗੋਲ ਸਰਾਣਾ, ਉਹ ਸਤਿਗੁਰੂ ਜੀ ਦੇ ਪਾਵਨ ਤਖਤ ਦੇ ਉੱਤੇ ਰੱਖਣਾ ਹੈ।
ਕਰੋ ਟਿਕਾਵਨ ਸੁੰਦਰਿਆਨ,
ਤੇ ਦੋ ਹੀ ਉਪਾਧਾਨ ਸੱਜੇ ਖੱਬੇ ਰੱਖਣੇ ਤੇ ਬਾਜੂ ਬੰਦ ਲਾ ਕੇ ਸੇਜਾ ਬੰਦ ਲਾ ਕੇ ਸੋਹਣੇ ਢੰਗ ਨਾਲ ਸੇਜ ਵਿਛਾਣੀ ਹੈ।
ਪਠੋ ਮੇਵਰਾ ਸੰਗਤ ਮਾਏ,
ਤੇ ਜਦੋਂ ਤਖਤ ਸੱਜ ਜਾਵੇ ਦੀਵਾਨ ਦਾ ਕੀਰਤਨ ਸ਼ੁਰੂ ਹੋ ਜਾਏ, ਫਿਰ ਮੇਵੜਾ ਭੇਜ ਕੇ ਜਿੰਨੀ ਸੰਗਤ ਹੈ ਸਾਰਿਆਂ ਨੂੰ ਸੱਦੇ ਭੇਜੋ ਕਿ ਗੁਰੂ ਸਾਹਿਬ ਦਰਬਾਰ 'ਚ ਆਉਣ ਲੱਗੇ ਹੈ, ਤੇ ਸਾਰੀ ਸੰਗਤ ਆ ਕੇ ਦੀਵਾਨ 'ਚ ਗੁਰੂਦੇਵ ਦੇ ਦਰਸ਼ਨ ਪਰਸੇ। ਇਹ ਮਾਮਾ ਕਿਰਪਾਲ ਚੰਦ ਜੀ ਨੇ ਹੁਕਮ ਕੀਤਾ, ਹੁਕਮ ਦੀ ਪਾਲਣਾ ਹੋਈ। ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ 'ਚ ਸਰਵਣ ਕਰੋਗੇ। ਗਰੀਬ ਨਵਾਜ ਪਾਤਸ਼ਾਹ ਦਾ ਪਵਿੱਤਰ ਇਤਿਹਾਸ ਕਥਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖੇਮਾ। ਵਾਹੋ ਵਾਹੋ ਗੋਬਿੰਦ ਸਿੰਘ ਜੀ, ਵਾਹੋ ਵਾਹੋ ਗੋਬਿੰਦ ਸਿੰਘ ਜੀ,
ਵਾਹੋ ਵਾਹੋ ਗੋਬਿੰਦ ਸਿੰਘ ਜੀ, ਵਾਹੋ ਵਾਹੋ ਗੋਬਿੰਦ ਸਿੰਘ ਜੀ,
ਵਾਹੋ ਵਾਹੋ ਗੋਬਿੰਦ ਸਿੰਘ ਜੀ, ਵਾਹੋ ਵਾਹੋ ਗੋਬਿੰਦ ਸਿੰਘ ਜੀ,
ਵਾਹੋ ਗੋਬਿੰਦ ਸਿੰਘ ਜੀ, ਵਾਹੋ ਵਾਹੋ ਗੋਬਿੰਦ ਸਿੰਘ ਜੀ।
ਆਪੇ ਗੁਰ ਚੇਲਾ, ਆਪੇ ਗੁਰ ਚੇਲਾ, ਆਪੇ
ਗੁਰ ਚੇਲਾ, ਆਪੇ ਗੁਰ ਚੇਲਾ,
ਆਪੇ ਗੁਰ ਚੇਲਾ, ਆਪੇ ਗੁਰ ਚੇਲਾ,
ਆਪੇ ਗੁਰ ਚੇਲਾ, ਆਪੇ ਗੁਰ ਚੇਲਾ।
ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ,
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 ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ।
ਹੇ ਅਚੁੱਤ ਹੇ ਪਾਰ ਬ੍ਰਹਮ,
ਅਗਨਾਸੀ ਅਗਨਾਸ,
ਹੇ ਪੂਰਨ ਹੇ ਸਰਬਮ,
ਪੰਜਨ ਗੁਣ ਤਾਸ,
ਹੇ ਸੰਗੀ ਹੇ ਨਿਰੰਕਾਰ,
ਹੇ ਨਿਰਗੁਣ ਸਭ ਟੇਕ,
ਹੇ ਗੋਬਿੰਦ ਹੇ ਗੁਣ ਨਿਧਾਨ,
ਜਾਕੇ ਸਦਾ ਬਿਬੇਕ,
ਹੇ ਅਪਰੰਪਰ ਹਰ ਹਰੇ,
ਹੈ ਪੀਓਵਣ ਹਾਰ,
ਸੰਤ ਕੈ ਸਦਾ ਸੰਗ,
ਧਾਰਾਇਆ ਧਾਰ,
ਠਾਕੁਰ ਹੋ ਦਾਸ ਰੋ,
ਨਿਰਗੁਣ ਗੁਣ ਨਹੀਂ ਕੋਏ,
ਨਾਨਕ ਦੀਜੈ ਨਾਮ ਦਾਨ,
ਰਾਖੋ ਹੀ ਐ ਪਰੋ,
ਆਏ ਪ੍ਰਭ ਸ਼ਰਣਾਗਤੀ,
ਕਿਰਪਾ ਨਿਧਿ ਦਿਆਲ,
ਏਕ ਅੱਖਰ ਹਰ ਮਨ ਬਸਤ,
ਨਾਨਕ ਹੋਤੇ ਨਿਆਲ,
ਵਾਹਿਗੁਰੂ ਨਾਮ ਜਹਾਜ ਹੈ,
ਚੜੇ ਸੋ ਤੇਰੇ ਪਾਰ,
ਜੋ ਸ਼ਰਧਾ ਕਰ ਸੇਵੰਦੇ,
ਗੁਰ ਪਾਰੇ ਉਤਾਰਨ ਹਾਰ,
ਵਾਹਿਗੁਰੂ ਨਾਮ ਜਹਾਜ ਹੈ,
ਚੜੇ ਸੋ ਤੇਰੇ ਪਾਰ,
ਜੋ ਸ਼ਰਧਾ ਕਰ ਸੇਵੰਦੇ,
ਗੁਰ ਪਾਰੇ ਉਤਾਰਨ ਹਾਰ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।